जगत गुरु श्री गुरु नानक देव साहब जी महाराज जी की जन्म साखी बहुत ही अदब सत्कार श्रद्धा सहित सरवण कर रहे। गरीब नवाज सतगुरु जी धरती का सैर करते समुद्र विच अनेक टापुआ किरतार्थ किया है, एक मच्छ का निस्तारा किया। मच्छ का निस्तारा करके जा रहे ने कि अगे नारद अपनी घरवाली कर है समेत महाराज जी के चरणा च आया। करहर ने पहला अपना विकराल रूप विखाया, मुड़ के सतगुरां दे चरणा च शरण विच आई। नारद जी ने आके गुरु चरणा च गुरुदेव का स्तोत्र कीता, उपमा कीती है महाराज। सतयुग विच त्रेते ते द्वापर युग विच नाम ही जीवां दा पार उतारा करदा है, पर उदो नाम नाल ही यग योग पूजा आदक ਇਹ ਕਰਮ ਵੀ ਜੋੜ ਕੇ ਲੋਕਾਂ ਨੂੰ ਉਪਦੇਸ਼ ਦਿੱਤਾ ਜਾਂਦਾ ਰਿਹਾ। ਕਲੀ ਕਾਲ ਵਿੱਚ ਆਪ ਜੀ ਨੇ ਭਗਤ ਯੋਗ ਨੂੰ ਸ਼੍ਰੋਮਣੀ ਕਰਕੇ ਪ੍ਰਗਟ ਕੀਤਾ, ਨਾਮ ਜਪਣ ਦੀ ਮਹਿਮਾ ਜੀਵਾਂ ਨੂੰ ਦਰਸਾਈ ਹੈ। ਇਹ ਤੁਹਾਡੀ ਕਿਰਪਾ ਹੈ ਮਹਾਰਾਜ। ਇਹ ਮੇਰੀ ਘਰਵਾਲੀ ਹੈ, ਕਲ ਹੈ ਭੁੱਖੀ ਹੈ, ਤੁਹਾਡੇ ਚਰਣਾਂ 'ਚ ਸ਼ਰਨ ਵਿੱਚ ਆਈ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਛੇਵੇਂ ਜਾਮੇ 'ਚ ਇਸ ਨੂੰ ਤ੍ਰਿਪਤ ਕਰਾਂਗੇ। ਦਸਵੇਂ ਜਾਮੇ ਵਿੱਚ ਖਾਲਸਾ ਪੰਥ ਸਾਜਾਂਗੇ, ਜੋ ਧਰਮ ਯੁੱਧ ਲੜੇਗਾ, ਜੰਗ ਲੜੇਗਾ, ਉਹਦੇ ਵਿੱਚ ਇਹਦੀ ਪੂਰਨ ਤੌਰ 'ਤੇ ਸੰਤੁਸ਼ਟੀ ਹੋਵੇਗੀ। ਇਹ ਬਚਨ ਬਿਲਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨਾਰਦ ਮੁਨੀ ਜੀ ਨਾਲ ਕੀਤੇ ਹਨ। ਇਹ ਜਿਤਨੀ ਵੀ ਕਥਾ ਹੈ, ਬ੍ਰਹਮ ਗਿਆਨੀ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਖਡੂਰ ਸਾਹਿਬ ਦੀ ਧਰਤੀ 'ਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਕਰ ਰਹੇ ਨੇ। ਉੱਥੇ ਹੋਰ ਵੀ ਬਹੁਤ ਸਾਰੇ ਗੁਰ ਸਿੱਖ ਇਹ ਕਥਾ ਸੁਣ ਰਹੇ ਨੇ। ਜਿਸ ਵਕਤ ਭਾਈ ਬਾਲਾ ਜੀ ਨੇ ਕਥਾ ਕੀਤੀ ਹੈ ਅਤੇ ਉੱਥੇ ਜਿਹੜੇ ਸੁਣਨ ਵਾਲੇ ਸਰੋਤੇ ਸਨ, ਬਾਬਾ ਬੁੱਢਾ ਸਾਹਿਬ ਜੈਸੀਆਂ ਬੜੀਆਂ ਗੁਰਮੁਖ ਰੂਹਾਂ ਇਹ ਕਥਾ ਸੁਣ ਰਹੀਆਂ ਨੇ, ਤਾਂ ਉੱਥੇ ਵਿਚਾਰ ਹੋਈ ਹੈ ਭਾਈ ਬਾਲਾ ਜੀ ਨਾਲ। ਆਓ ਮਨ ਔਰ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਨਾਮ ਦੀ ਮਹਿਮਾ ਅੱਜ ਦੀ ਕਥਾ ਵਿੱਚ ਸਤਿਗੁਰੂ ਜੀ ਦਰਸਾ ਰਹੇ ਨੇ ਕਿ ਸੰਸਾਰ ਵਿੱਚ ਸਰਵ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਹੈ, ਅਕਾਲ ਪੁਰਖ ਦਾ ਨਾਮ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵ ਦੀ ਬੰਦ ਖਲਾਸੀ ਨਹੀਂ ਹੋਣੀ। ਲਵਾਓ ਗੁਰੂ ਚਰਨ ਕਮਲਾਂ ਦਾ ਧਿਆਨ ਹਿਰਦੇ 'ਚ ਵਸਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁੰਦਰ ਇਹ ਇਤਿਹਾਸ ਰਸਾਲਾ,
ਇਹ ਜਿਹੜਾ ਸੋਹਣਾ ਇਤਿਹਾਸ ਰਸ ਭਰਿਆ ਇਤਿਹਾਸ ਹੈ,
ਸ੍ਰੀ ਗੁਰੂ ਅੰਗਦ ਸੁਨਹੋ ਕਿਰਪਾਲਾ,
ਇਹ ਗੁਰੂ ਅੰਗਦ ਦੇਵ ਸਾਹਿਬ ਪਰਮ ਕਿਰਪਾਲੂ ਸਤਿਗੁਰੂ ਜੀ ਇਹ ਕਥਾ ਗੁਰੂ ਨਾਨਕ ਸਾਹਿਬ ਦੀ ਆਪ ਜੀ ਸੁਣੋ।
ਅਪਰ ਜੇ ਸਿੱਖ ਸਰੋਤਾ ਤਹ ਬੈਸੇ,
ਉੱਥੇ ਹੋਰ ਜਿੰਨੇ ਸਰੋਤਾ ਸਿੱਖ ਬੈਠੇ ਸਨ,
ਸੁਣ ਕਰ ਪ੍ਰਸ਼ਨ ਕੀਓ ਤੇ ਐਸੇ,
ਉਹਨਾਂ ਨੇ ਭਾਈ ਬਾਲਾ ਜੀ ਦੇ ਕੋਲੇ ਸਵਾਲ ਕੀਤਾ, ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਸਵਾਲ ਕੀਤਾ।
ਨਾਰਦ ਮੁਨੀ ਉਸਤਤ ਗੁਰੂ ਪਾਖੀ,
ਨਾਰਦ ਮੁਨੀ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਕੀਤੀ ਹੈ, ਸਤਿਗੁਰਾਂ ਦੀ ਵਡਿਆਈ ਕਹੀ ਹੈ।
ਮਹਿਮਾ ਨਾਮ ਚਤੁਰ ਜੁਗ ਰਾਖੀ,
ਚਾਰਾਂ ਯੁਗਾਂ ਵਿੱਚ ਉਹਨੇ ਨਾਮ ਦੀ ਮਹਿਮਾ ਦੱਸੀ ਹੈ ਕਿ ਸਤਯੁਗ ਦੇ ਵਿੱਚ ਨਾਮ ਨਾਲ ਯੋਗ ਦੱਸਿਆ ਹੈ, ਤ੍ਰੇਤੇ ਦੇ ਵਿੱਚ ਨਾਮ ਨਾਲ ਯੱਗ ਦੱਸੇ ਨੇ, ਦੁਆਪਰ ਵਿੱਚ ਨਾਮ ਜਪਣੇ ਦੇ ਨਾਲ ਪੂਜਾ ਅਰਚਨਾ ਦੱਸੀ ਹੈ, ਤੇ ਕਲਯੁਗ ਵਿੱਚ ਕੇਵਲ ਨਾਮ ਦਰਣਾਇਆ। ਪਰ ਚਾਰਾਂ ਯੁੱਗਾਂ ਵਿੱਚ ਨਾਮ ਦੀ ਮਹਿਮਾ ਹੀ ਨਾਰਦ ਮੁਨੀ ਜੀ ਨੇ ਦੱਸੀ ਹੈ।
ਤਾਂ ਮੈਂ ਅਰਥ ਲਿਖਾਇਓ ਐਸੇ।
ਮਹਾਰਾਜ ਜੀ ਉਹਦਾ ਕੀ ਮਤਲਬ ਸੀ? ਕਿਉਂਕਿ ਉਹਨੇ ਨਾਮ ਦੀ ਮਹਿਮਾ ਹੀ ਦਰਸਾਈ ਚੌ ਯੁੱਗਾਂ ਵਿੱਚ।
ਬਿਨਾਂ ਨਾਮ ਕੇ ਮੁਕਤ ਨਾ ਕੈਸੇ,
ਕਿ ਨਾਮ ਤੋਂ ਬਿਨਾਂ ਕਿਸੇ ਵੀ ਪ੍ਰਕਾਰ ਨਾਲ ਜੀਵ ਦੀ ਮੁਕਤੀ ਨਹੀਂ ਹੋ ਸਕਦੀ।
ਜੇ ਗਤ ਦੇਣ ਨਾ ਸਮਰਥ ਦੂਜਾ,
ਜੇ ਨਾਮ ਤੋਂ ਬਿਨਾਂ ਦੂਜੇ ਕਰਮ ਕਾਂਡ ਜਿਹੜੇ ਨੇ ਉਹ ਮੁਕਤੀ ਦੇ ਹੀ ਨਹੀਂ ਸਕਦੇ। ਯੋਗ, ਯੱਗ, ਪੂਜਾ, ਹੋਰ ਜਿਹੜੇ ਕਰਮ ਕਾਂਡ ਨੇ, ਜੇ ਨਾਮ ਤੋਂ ਬਿਨਾਂ ਇਹ ਮੁਕਤੀ ਦੇ ਹੀ ਨਹੀਂ ਸਕਦੇ।
ਕਿਉਂ ਤਬ ਕਹੇ ਯੋਗ ਯੱਗ ਪੂਜਾ?
ਫਿਰ ਉਹ ਕਿਉਂ ਕਹੇ ਜਾਂਦੇ ਸੀ ਉਦੋਂ, ਯੱਗ ਕਰੋ, ਯੋਗ ਕਰੋ, ਪੂਜਾ ਕਰੋ, ਜੇ ਉਹ ਮੁਕਤੀ ਨਹੀਂ ਦੇ ਸਕਦੇ? ਫਿਰ ਉਹ ਕਹੇ ਕਿਉਂ ਜਾਂਦੇ ਸਨ? ਉਹ ਕਿਉਂ ਦ੍ਰਿੜ ਕਰਾਏ ਜਾਂਦੇ ਸੀ ਲੋਕਾਂ ਦੇ ਕੋਲੋਂ? ਕਿਉਂ ਉਹਨਾਂ ਕੋਲੋਂ ਕਰਮ ਕਰਵਾਏ ਜਾਂਦੇ ਸਨ?
ਤ੍ਰੈ ਯੁਗ ਵਿਖੇ ਨਾਮ ਕੇ ਸੰਗਾ,
ਤ੍ਰੈ ਯੁਗਾਂ ਦੇ ਵਿੱਚ ਨਾਮ ਦੇ ਨਾਲ
ਜੁਤੀ ਉਪਾਏ ਕਹੇ ਸਰਬੰਗਾ।
ਹੋਰ ਬਹੁਤ ਸਾਰੇ ਉਪਾਅ ਦੱਸਦੇ ਰਹੇ ਵੀ ਏਦਾਂ ਯੋਗ ਕਰੋ, ਏਦਾਂ ਯੱਗ ਕਰੋ, ਏਦਾਂ ਪੂਜਾ ਕਰੋ, ਏਦਾਂ ਇਹ ਕਰਮ ਕਰੋ। ਜੇ ਉਹਨਾਂ ਯੁੱਗਾਂ ਵਿੱਚ ਵੀ ਨਾਮ ਹੀ ਤਾਰਦਾ ਸੀ ਤੇ ਫਿਰ ਬਾਕੀ ਦੇ ਕਰਮ ਕਾਂਡ ਲੋਕਾਂ ਨੂੰ ਕਰਨ ਵਾਸਤੇ ਕਿਉਂ ਕਹੇ ਜਾਂਦੇ ਰਹੇ? ਫਿਰ ਤਾਂ ਕਹਿਣ ਦੀ ਲੋੜ ਨਹੀਂ ਸੀ, ਮੁਕਤੀ ਦਾ ਨਾਮ ਨੇ ਦੇਣੀ ਸੀ। ਫਿਰ ਬਾਕੀ ਦੇ ਕਰਮ ਕਾਂਡ ਕਿਉਂ ਦ੍ਰਿੜ ਕਰਾਏ ਜਾਂਦੇ ਸੀ, ਲੋਕਾਂ ਕੋਲੋਂ ਕਿਉਂ ਕਰਵਾਏ ਜਾ ਰਹੇ ਸਨ?
ਕਲ ਮੈਂ ਕੇਵਲ ਨਾਮ ਬਖਾਨਾ,
ਕਲ ਯੁਗ ਵਿੱਚ ਕੇਵਲ ਆਪ ਜੀ ਨੇ ਨਾਮ ਦੀ ਮਹਿਮਾ ਦਰਸਾਈ ਹੈ। ਨਾਮ ਨੂੰ ਹੀ ਸਰਬ ਸ਼੍ਰੋਮਣੀ ਕਿਹਾ। ਜਪ, ਤਪ, ਸੰਜਮ ਜਿਤਨੇ ਵੀ ਨੇ ਉਹਨਾਂ ਸਾਰਿਆਂ ਤੋਂ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਕਿਹਾ ਹੈ। ਹਾਂਜੀ,
ਸਿਮਰਨ ਤੇ ਗਤ ਦੇਹੇ ਜਹਾਨਾ,
ਕਿ ਪਰਮੇਸ਼ਰ ਦੇ ਨਾਮ ਸਿਮਰਨ ਦੁਆਰਾ ਇਸ ਜਹਾਨ ਤੋਂ ਬੰਦ ਖਲਾਸੀ ਹੁੰਦੀ ਹੈ, ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਸ਼੍ਰੋਤਨ ਕੋ ਸੁਨ ਪ੍ਰਸ਼ਨ ਵਿਸਾਲਾ,
ਜਦੋਂ ਸਰੋਤਿਆਂ ਨੇ ਇਹ ਸਵਾਲ ਕੀਤਾ,
ਉੱਤਰ ਕਹਿਤ ਭਇਓ ਤਬ ਬਾਲਾ।
ਫਿਰ ਭਾਈ ਬਾਲਾ ਜੀ ਉਹਦਾ ਜਵਾਬ ਦੇਣ ਲੱਗੇ ਸੰਗਤ ਨੂੰ। ਜਦੋਂ ਕਥਾ ਵਿੱਚ ਬਚਨ ਆਇਆ ਨਾ ਵੀ ਨਾਰਦ ਜੀ ਨੇ ਨਾਮ ਦੀ ਮਹਿਮਾ ਦੱਸੀ ਪਹਿਲੇ ਯੁੱਗਾਂ ਵਿੱਚ ਵੀ, ਤੇ ਉਹ ਸਰੋਤੇ ਕਹਿੰਦੇ ਜੇ ਨਾਮ ਦੀ ਮਹਿਮਾ ਹੀ ਸੀ, ਨਾਮ ਹੀ ਮੁਕਤੀ ਦਿੰਦਾ ਰਿਹਾ, ਤੇ ਫਿਰ ਬਾਕੀ ਦੇ ਕਰਮ ਕਿਉਂ ਕਰਾਉਂਦੇ ਸੀ? ਯੱਗ, ਯੋਗ, ਪੂਜਾ ਹੋਰ ਕਿਉਂ ਕਰਾਏ ਜਾਂਦੇ ਸੀ? ਨਾਮ ਹੀ ਕਿਉਂ ਨਹੀਂ ਸੀ ਕਿਹਾ ਜਾਂਦਾ ਵੀ ਨਾਮ ਜਪੋ? ਕਲਯੁਗ ਵਿੱਚ ਕੇਵਲ ਨਾਮ ਦੀ ਮਹਿਮਾ ਦਰਸਾਈ ਹੈ। ਫਿਰ ਉਹ ਕਰਮ ਕਿਉਂ ਕੀਤੇ ਜਾਂਦੇ ਸੀ, ਕਿਉਂ ਕਰਾਏ ਜਾਂਦੇ ਸੀ? ਉਦੋਂ ਵੀ ਰਿਸ਼ੀ ਮਨੂ ਇਹ ਨਹੀਂ ਕਰਾਏ ਰਹੇ ਨਾ, ਉਹ ਵੀ ਤਾਂ ਤਪਸਵੀ ਸੀ, ਸਾਧੂ ਸੀ। ਉਹ ਕਹਿੰਦੇ ਸੀ ਯੋਗ ਕਰੋ, ਯੱਗ ਕਰੋ, ਪੂਜਾ ਕਰੋ, ਫਿਰ ਉਹ ਕਿਉਂ ਕਰਾਉਂਦੇ ਸੀ? ਇਹ ਸਵਾਲ ਜਦੋਂ ਸਰੋਤਿਆਂ ਨੇ ਕੀਤਾ, ਬ੍ਰਹਮ ਗਿਆਨੀ ਭਾਈ ਬਾਲਾ ਜੀ ਨੇ ਸੁਣਿਆ।
ਸੁਣੋ ਸਿੱਖ ਸਤਿਗੁਰ ਕੇ ਪਿਆਰੇ,
ਭਾਈ ਬਾਲਾ ਜੀ ਨੇ ਫਿਰ ਇਹਦਾ ਜਵਾਬ ਦਿੱਤਾ। ਕਹਿੰਦੇ ਹੇ ਸਤਿਗੁਰਾਂ ਦੇ ਪਿਆਰੇ ਗੁਰਸਿੱਖੋ, ਸੁਣੋ ਇਹਦਾ ਜਵਾਬ ਮੈਂ ਤੁਹਾਨੂੰ ਦਿੰਦਾ ਹਾਂ।
ਜਿਉ ਮੈਂ ਸੁਣੀ ਸੋ ਕਹੋ ਚਾਰੇ,
ਜਿਵੇਂ ਮੈਂ ਸੁਣੀ ਹੈ ਗੁਰੂ ਸਾਹਿਬ ਕੋਲੋਂ। ਭਾਈ ਬਾਲਾ ਜੀ ਕਹਿੰਦੇ ਮੈਂ ਜਿਵੇਂ ਸੁਣੀ ਹੈ ਤਿਵੇਂ ਮੈਂ ਤੁਹਾਨੂੰ ਸੁਣਾਉਂਦਾ ਹਾਂ। ਕਹਿੰਦੇ ਇਹਦੇ ਲਈ ਇੱਕ ਉਦਾਹਰਣ ਦਿੰਦੇ ਆ। ਕਹਿੰਦੇ ਦੋ ਬੰਦੇ ਸੀ, ਦੋਵਾਂ ਦੇ ਪੇਟ ਦੇ ਵਿੱਚ ਸੂਲ ਉੱਠਿਆ। ਦੋ ਬੰਦੇ ਸੀ, ਦੋਨਾਂ ਦੇ ਪੇਟ ਦੇ ਵਿੱਚ ਸੂਲ ਉੱਠਿਆ, ਦਰਦ ਹੋਈ।
ਇੱਕ ਰੰਗ ਇੱਕ ਧਨੀ ਉਦਾਰਾ,
ਉਹਨਾਂ ਦੋਵਾਂ ਚੋਂ ਇੱਕ ਸੀ ਗਰੀਬੜਾ, ਕੰਗਾਲ, ਭਿਖਾਰੀ, ਦੂਜਾ ਸੀ ਧਨੀ, ਸ਼ਾਹੂਕਾਰ। ਹਾਂਜੀ
ਭਾਈ, ਉਦਰ ਮੈਂ ਬਹੁਤੀ ਪੀੜਾ,
ਦੋਨਾਂ ਦੇ ਵਿੱਚ ਇੱਕੋ ਸਮਾਨ ਪੀੜਾ, ਬਹੁਤ ਜ਼ਿਆਦਾ ਭਿਆਨਕ ਪੀੜਾ। ਜਿਹੜਾ ਉਹ ਗਰੀਬੜਾ ਰੰਕ ਹੈ ਉਹਦੇ ਪੇਟ ਵਿੱਚ ਵੀ ਦਰਦ ਹੈ ਬੜੀ ਭਿਆਨਕ, ਜਿਹੜਾ ਸ਼ਾਹੂਕਾਰ ਹੈ ਧਨੀ ਹੈ ਉਹਦੇ ਪੇਟ ਦੇ ਵਿੱਚ ਵੀ ਬੜੀ ਭਿਆਨਕ ਪੀੜਾ ਹੈ।
ਹਾਏ ਹਾਏ ਕਰ ਹੋਤ ਅਧੀਰਾ,
ਇਤਨੀ ਪੀੜਾ ਕਿ ਉਸ ਪੀੜਾ ਨਾਲ ਹਾਏ ਦੁਹਾਈ ਪਾਈ ਹੋਈ ਹੈ ਦੋਨਾਂ ਨੇ, ਮੂੰਹ ਤੋਂ ਦੋਵੇਂ ਹੀ ਕੁਰਲਾ ਰਹੇ ਹਨ।
ਗਵਨਿਓ ਧਨੀ ਬੈਦ ਕੇ ਸਦਨਾ,
ਉਹਨਾਂ ਚੋਂ ਜਿਹੜਾ ਧਨੀ ਸ਼ਾਹੂਕਾਰ ਸੀ ਉਹ ਇੱਕ ਸਿਆਣੇ ਵੈਦ ਦੇ ਘਰ ਗਿਆ, ਡਾਕਟਰ ਦੇ ਕੋਲ। ਵੈਦ ਦੇ ਘਰ ਪਹੁੰਚਿਆ,
ਉਧਰ ਪੀਰ ਪਾਖੀ ਨਿਜ ਬਦਨਾ,
ਔਰ ਜਾ ਕੇ ਵੈਦ ਨੂੰ ਦੱਸਿਆ ਕਿ ਮੇਰੇ ਪੇਟ ਵਿੱਚ ਬੜੀ ਭਿਆਨਕ ਪੀੜਾ, ਉਸ ਪੀੜਾ ਨਾਲ ਮੇਰਾ ਸਰੀਰ ਛੀਣ ਹੋ ਰਿਹਾ।
ਹੁਤੋ ਵੈਦ ਸੋ ਪਰਮ ਸਿਆਣਾ,
ਉਹ ਵੈਦ ਬੜਾ ਸਿਆਣਾ ਸੀ, ਬੜਾ ਸੂਝਵਾਨ ਬੁੱਧੀਮਾਨ ਵੈਦ ਸੀ।
ਜਾਨੀ ਤੇ ਕੀ ਪੀਰ ਮਹਾਨਾ,
ਸ਼ਾਹੂਕਾਰ ਦੀ ਨਬਜ਼ ਫੜੀ ਤੇ ਵੇਖਿਆ ਪਰਖਿਆ ਵੀ ਇਹਨੂੰ ਦਰਦ ਕਿਉਂ ਹੁੰਦੀ ਹੈ, ਉਹਨੇ ਸਾਰੀ ਬਿਮਾਰੀ ਉਹਦੀ ਪਰਖ ਲਈ ਵੀ ਕਿਉਂ ਦਰਦ ਹੋ ਰਹੀ ਹੈ।
ਇਹੋ ਤੋ ਹੈ ਸੁਗਮਯ ਉਪਾਈ,
ਉਹਨੇ ਆਖਿਆ ਵੀ ਸੋਚਿਆ ਮਨ ਚ ਵੈਦ ਨੇ ਵੀ ਇਹਦਾ ਤਾਂ ਬੜਾ ਸੌਖਾ ਤਰੀਕਾ ਦਰਦ ਦੂਰ ਕਰਨ ਦਾ, ਇਹ ਜਿਹੜੀ ਬਿਮਾਰੀ ਹੈ ਇਹਨੂੰ ਇਹਦਾ ਬਹੁਤ ਸੌਖਾ ਤਰੀਕਾ ਹੈ ਇਹਨੂੰ ਦੂਰ ਕਰਨ ਲਈ।
ਇੱਕ ਅਜਵਾਇਣ ਸੂਰ ਮਿਟਾਈ,
ਇਹਨੂੰ ਅਜਵਾਇਣ ਦੇ ਦਿਆਂ ਖਾਣ ਵਾਸਤੇ ਕਹਿ ਦਿਆਂ ਅਜਵਾਇਣ ਖਾ ਲੈ ਉਹਦੇ ਨਾਲ ਹੀ ਦਰਦ ਠੀਕ ਹੋ ਜਾਣੀ। ਉਹਨੇ ਵੇਖਿਆ ਨਾ ਜਦੋਂ ਸ਼ਾਹੂਕਾਰ ਦਾ ਨਬਜ ਵੇਖੀ, ਵੇਖਿਆ ਵੀ ਵਾਤ ਰੋਗ ਹੈ, ਬਸ ਪੇਟ ਦੇ ਵਿੱਚ ਵਾਤ ਵਧੀ ਹੋਈ ਹੈ ਉਹਦੇ ਨਾਲ ਦਰਦ ਹੋ ਰਹੀ ਹੈ, ਤੇ ਜੇ ਮੈਂ ਇਹਨੂੰ ਕਹਾਂ ਵੀ ਅਜਵਾਇਣ ਖਾ ਲੈ ਤੇ ਠੀਕ ਹੋ ਜਾ, ਉਹਦੇ ਨਾਲ ਇਹ ਠੀਕ ਹੋ ਸਕਦਾ। ਹਾਂਜੀ,
ਜੇ ਮੈਂ ਯਹੀ ਬਤਾਵ ਹੋਇਆ ਕੋ,
ਪਰ ਜੇ ਮੈਂ ਸਿੱਧਾ ਦੱਸ ਦਿੱਤਾ ਵੀ ਜਾ ਕੇ ਅਜਵਾਇਣ ਖਾ ਲੈ,
ਮਹਿਮਾ ਜਾਨ ਹੈ ਕਛੂ ਨਾ ਤਾਂ ਕੋ,
ਇਹਨੇ ਅਜਵਾਇਣ ਦੀ ਮਹਿਮਾ ਨਹੀਂ ਜਾਣਦੀ, ਉਹਨੇ ਕਹਿਣਾ ਫਿਰ ਤੂੰ ਕਾਹਦਾ ਵੈਰ ਹੈ, ਇੱਥੇ ਬੈਠਾ ਤੇਰੇ ਕੋਲ ਜੇ ਦਵਾਈ ਕੋਈ ਨੀ, ਜੇ ਮੈਂ ਅਜਵਾਇਣ ਹੀ ਖਾਣੀ, ਅਜਵਾਇਣ ਤਾਂ ਮੇਰੇ ਘਰ ਚ ਡੱਬਾ ਭਰਿਆ ਪਿਆ, ਮੈਂ ਉੱਥੇ ਖਾ ਲੈਣੀ ਸੀ, ਫਿਰ ਤੇਰੇ ਕੋਲ ਆਉਣ ਦਾ ਕੀ ਫਾਇਦਾ ਵੈਦ, ਤੇਰੇ ਕੋਲ ਆਇਆ ਇਲਾਜ ਕਰਾਉਣ ਵਾਸਤੇ, ਜੇ ਤੂੰ ਦਵਾਈ ਨਹੀਂ ਦੇਣੀ ਤੇ ਫਿਰ ਤੂੰ ਕਾਹਦਾ ਵੈਦ ਹੈ। ਇਹਨੇ ਭਰੋਸਾ ਨਹੀਂ ਕਰਨਾ ਕਿਉਂਕਿ ਪੈਸੇ ਨੇ ਨਾ, ਸ਼ਾਹੂਕਾਰ ਹੈ, ਉਹਨੇ ਕਹਿਣਾ ਵੀ ਮੈਂ ਵੈਦ ਕੋਲ ਆਇਆ, ਵੈਦ ਮੈਨੂੰ ਦਵਾਈ ਦੇਵੇ, ਉਹਨੂੰ ਵੈਦ ਤੇ ਭਰੋਸਾ ਹੋਣਾ ਸੀ।
ਇਉਂ ਵਿਚਾਰ ਕਰ ਵੈਦ ਸਿਆਣੇ,
ਸਿਆਣੇ ਵੈਦ ਨੇ ਵਿਚਾਰ ਕੀਤੀ ਵੀ ਇਹਨੂੰ ਸਿੱਧਾ ਨਹੀਂ ਕਹਿ ਸਕਦਾ ਵੀ ਜਾ ਕੇ ਅਜਵਾਇਣ ਖਾ ਲੈ, ਉਹਨੇ ਵਿਚਾਰ ਕੀਤੀ
ਪੂਰੀ ਇੱਕ ਦੀ ਨੀ ਤੇ ਪਾਨੇ,
ਉਹਨੇ ਕੀ ਕੀਤਾ ਪਿੱਛੇ ਘਰ ਚ ਗਿਆ, ਚੁੱਲੇ ਵਿੱਚੋਂ ਜਾ ਕੇ ਇੱਕ ਸਵਾਹ ਦੀ ਪੁੜੀ ਬੰਨੀ ਤੇ ਕਾਗਜ਼ ਦੇ ਵਿੱਚ ਲਪੇਟ ਕੇ ਨਾ ਸਵਾਹ, ਜਾ ਕੇ ਉਹਨੂੰ ਕਹਿਣ ਲੱਗਾ ਸੇਠ ਜੀ ਇਹ ਬੜੀ ਵਧੀਆ ਦਵਾਈ ਆ, ਮੈਂ ਕਈ ਜੜੀਆਂ ਬੂਟੀਆਂ ਮਾਰ ਕੇ ਬਣਾਈ, ਬਹੁਤ ਕੀਮਤੀ ਦਵਾਈ ਹੈ, ਇਹਨੂੰ ਏਦਾਂ ਨਾ ਸਮਝੀ, ਇਹ ਦਵਾਈ ਲੈ ਲੈ।
ਮੁਖ ਤੇ ਐਸੇ ਬਚਨ ਲਾਇਨ,
ਉਹ ਪੁੜੀ ਦੇ ਕੇ ਨਾਲ ਉਹਨੂੰ ਇਹ ਵੀ ਕਿਹਾ ਸੇਠ ਨੇ, ਵੈਦ ਨੇ ਸੇਠ ਨੂੰ ਕਿਹਾ
ਯਾਂ ਕੋ ਅਨੁਪਾਨ ਅਜਵਾਇਨ,
ਕਹਿੰਦਾ ਇਹਦਾ ਸੇਵਨ ਅਜਵਾਇਣ ਨਾਲ ਕਰਨਾ, ਅਜਵਾਇਣ ਲੈ ਲਈ ਥੋੜੀ ਜਿਹੀ ਚੁਟਕੀ ਆ ਜਿਹੜੀ ਤੈਨੂੰ ਦਵਾਈ ਦਿੱਤੀ ਆ ਇਹ ਵਿੱਚ ਮਿਲਾ ਲਈ ਤੇ ਅਜਵਾਇਣ ਦਾ ਫੱਕਾ ਮਾਰੀ, ਜਾ ਕੇ ਉੱਤੋਂ ਗਰਮ ਪਾਣੀ ਪੀ ਲਵੇ,
ਕਰਹੋ ਖਾਨ ਤੇ ਸੰਗ ਮਿਲਾਈ,
ਇਹਦੇ ਨਾਲ ਮਿਲਾ ਕੇ ਤੂੰ ਅਜਵਾਇਣ ਖਾਣੀ ਹੈ, ਇਹਨੇ ਕੱਲੀ ਨੇ ਫਰ ਅਸਰ ਨਹੀਂ ਕਰਨਾ, ਇਹਦੇ ਨਾਲ ਅਜਵਾਇਣ ਜ਼ਰੂਰ ਮਿਲਾਉਣੀ ਹੈ, ਜੇ ਅਜਵਾਇਣ ਨਾ ਮਿਲਾਈ ਤੇ ਫਿਰ ਇਹਦਾ ਅਸਰ ਨਹੀਂ ਹੋਣਾ,
ਉਧਰ ਰੋਗ ਸਭ ਹੀ ਮਿਟ ਜਾਏ,
ਤੇਰੇ ਪੇਟ ਦੀ ਜਿਹੜੀ ਇਹ ਦਰਦ ਹੈ ਰੋਗ ਹੈ ਇਹ ਮਿਟ ਜਾਵੇਗੀ।
ਲੇਕਰ ਧਨੀ ਆਏ ਨਿਜ ਸਦਨਾ,
ਸ਼ਾਹੂਕਾਰ ਨੇ ਉਹ ਪੁੜੀ ਲਈ, ਉਹਨੂੰ ਨਹੀਂ ਪਤਾ ਵੀ ਇਹ ਤਾਂ ਸਵਾਹ ਹੀ ਹੈ, ਉਹਨੇ ਸੋਚਿਆ ਵੈਦ ਨੇ ਬੜੀ ਵਧੀਆ ਦਵਾਈ ਦਿੱਤੀ ਹੈ,
ਮੇਲ ਜਵਾਇਨ ਖਾਏ ਸੁਬਦਨਾ,
ਘਰ ਆ ਕੇ ਉਹਨੇ ਉਹ ਸਵਾਹ ਦੇ ਵਿੱਚੋਂ ਥੋੜੀ ਜਿਹੀ ਸਵਾਹ ਲਈ ਤੇ ਅਜਵਾਇਣ ਚ ਮਿਲਾ ਕੇ ਅਜਵਾਇਣ ਖਾਧੀ,
ਸੂਰ ਰੋਗ ਕੋ ਦੂਰ ਮਿਟਾਈ,
ਕੁਝ ਸਮੇਂ ਬਾਅਦ ਉਹਦੇ ਪੇਟ ਦਾ ਦਰਦ ਠੀਕ ਹੋ ਗਿਆ, ਸੇਠ ਦੀ ਦਰਦ ਠੀਕ ਹੋ ਗਈ,
ਮਹਿਮਾ ਵੈਦ ਵੱਡੀ ਲਖ ਪਾਈ,
ਉਹਨੇ ਵੈਦ ਦੀ ਮਹਿਮਾ ਕੀਤੀ, ਉਹਨੇ ਅਜਵਾਇਣ ਦੀ ਮਹਿਮਾ ਨਹੀਂ ਜਾਣੀ, ਉਹਨੇ ਆਖਿਆ ਜਿਹੜੀ ਦਵਾਈ ਵੈਦ ਨੇ ਦਿੱਤੀ ਸੀ ਬੜੀ ਕਮਾਲ ਦੀ ਦਵਾਈ ਹੈ, ਉਹਨੇ ਤਾਂ ਬੜਾ ਅਸਰ ਕੀਤਾ ਹੈ,
ਕਹਿਤੇ ਪਰਸੋ ਪੂਰੀ ਜੋ ਦੀਨਾ,
ਉਹਨੇ ਦੂਜਿਆਂ ਨੂੰ ਵੀ ਕਿਹਾ ਲੋਕਾਂ ਨੂੰ ਨਾਲਦਿਆਂ ਨੂੰ ਵੀ ਉਹ ਫਲਾਣਾ ਵੈਦ ਬੜਾ ਸਿਆਣਾ, ਉਹਨੇ ਬੜੇ ਕਮਾਲ ਦੀ ਪੁੜੀ ਦਿੱਤੀ ਸੀ ਮੈਨੂੰ ਦਵਾਈ ਦੀ, ਖਾਂਦਿਆਂ ਸਾਰੀ ਮੇਰਾ ਪੇਟ ਦਰਦ ਠੀਕ ਹੋ ਗਿਆ, ਉਹਨੇ ਹੋਰਾਂ ਨੂੰ ਵੀ ਬੜਿਆਂ ਨੂੰ ਦੱਸਿਆ,
ਤੇਹਨੇ ਰੋਗ ਕੀਨ ਮਮਹੀਨਾ,
ਉਹਨੇ ਮੇਰਾ ਰੋਗ ਦੂਰ ਕਰ ਦਿੱਤਾ ਇਹੋ ਜਿਹੀ ਦਵਾਈ ਵੈਦ ਨੇ ਦਿੱਤੀ ਹੈ,
ਉਹਨਗਾ ਰੰਗ ਵੈਦ ਕਰ ਮਾਹੀ,
ਏਦਾਂ ਉਹਨੂੰ ਜਵੈਣ ਤੇ ਭਰੋਸਾ ਨਹੀਂ ਸੀ, ਉਹਨੂੰ ਉਸ ਵੈਦ ਤੇ ਵੈਦ ਦੀ ਦਿੱਤੀ ਜਿਹੜੀ ਉਹ ਸਵਾਹ ਦੀ ਪੁੜੀ ਸੀ ਉਹਦੇ ਤੇ ਭਰੋਸਾ ਬਣ ਗਿਆ, ਹਾਲਾਂਕਿ ਉਹਦੀ ਬਿਮਾਰੀ ਠੀਕ ਕੀਤੀ ਅਜਵੈਣ ਨੇ, ਉਸ ਪੁੜੀ ਨੇ ਨਹੀਂ ਠੀਕ ਕੀਤੀ, ਅਜਵਾਇਣ ਨੇ ਠੀਕ ਕੀਤੀ, ਵਾਤ ਰੋਗ ਉਹਨੇ ਖਤਮ ਕੀਤਾ, ਪਰ ਉਹਦਾ ਭਰੋਸਾ ਬਣ ਗਿਆ ਉਸ ਸਵਾਹ ਦੀ ਪੁੜੀ ਤੇ ਔਰ ਉਸ ਵੈਦ ਤੇ ਜਿਹਨੇ ਪੁੜੀ ਦਿੱਤੀ ਸੀ। ਹੁਣ ਉੱਥੇ ਹੀ ਨਾਲ ਉਹ ਵਿਚਾਰਾ ਜਿਹੜਾ ਗਰੀਬੜਾ ਸੀ ਕੰਗਲਾ, ਉਹਨੂੰ ਵੀ ਪੇਟ 'ਚ ਦਰਦ ਸੀ, ਉਹਨੇ ਸੁਣਿਆ ਉਹ ਵੀ ਵੈਦ ਕੋਲ ਗਿਆ ਵੀ ਉਹ ਵੈਦ ਵਧੀਆ ਦਵਾਈ ਦਿੰਦਾ, ਸੇਠ ਦਾ ਦਰਦ ਠੀਕ ਹੋ ਗਿਆ, ਉਹ ਵੀ ਚੱਲ ਕੇ ਗਿਆ,
ਜੇ ਡਿਗ ਇੱਕ ਵਿਰਾਟ ਕਾ ਨਾਹੀ,
ਉਹ ਇਤਨਾ ਗਰੀਬ ਸੀ ਵੀ ਉਹਦੇ ਪੱਲੇ ਇੱਕ ਕੌਡੀ ਵੀ ਨਹੀਂ ਸੀ,
ਉਧਰ ਪੀਰ ਤਿੰਨ ਸਕਲ ਸੁਣਾਈ,
ਉਹਨੇ ਜਾ ਕੇ ਵੈਦ ਨੂੰ ਦੱਸਿਆ ਵੈਦ ਜੀ ਮੈਂ ਮਰ ਚੱਲਿਆ, ਹਾਏ ਦੁਹਾਈਓ ਨੇ ਪਾਈ ਹੋਈ, ਪੇਟ ਚ ਮੇਰੇ ਬੜਾ ਦਰਦ ਹੈ।
ਮਮ ਦੁਖ ਪੰਜ ਹੋ ਕਰੋ ਬਾਈ,
ਵੈਦ ਜੀ ਆ ਮੇਰਾ ਰੋਗ ਦੂਰ ਕਰੋ, ਮੇਰੀ ਬਿਮਾਰੀ ਨੂੰ ਦੂਰ ਕਰੋ।
ਸੁਣਤ ਵੈਦ ਨੇ ਰੋਗ ਪਛਾਣਾ,
ਵੈਦ ਨੇ ਇਹਦੀ ਵੀ ਨਬਜ ਫੜੀ ਤੇ ਪਛਾਣ ਕੀਤੀ ਵੀ ਬਿਮਾਰੀ ਇਹਨੂੰ ਵੀ ਉਸੇ ਸੇਠ ਵਾਲੀ ਹੈ। ਜਿਹੜੀ ਵਾਤ ਦੀ ਬਿਮਾਰੀ ਉਹ ਸੇਠ ਨੂੰ ਸੀ, ਸ਼ਾਹੂਕਾਰ ਨੂੰ ਸੀ, ਉਹੀ ਬਿਮਾਰੀ ਇਸ ਕੰਗਲੇ ਨੂੰ ਹੈ।
ਹੈ ਯਾ ਕੋ ਦੁਖ ਧਨੀ ਸਮਾਨਾ,
ਉਸ ਧਨੀ ਸ਼ਾਹੂਕਾਰ ਦੇ ਸਮਾਨ ਹੀ ਇਹਨੂੰ ਰੋਗ ਹੈ।
ਕਹਿਓ ਤਾਂ ਹੈ ਅਜਵਾਇਨ ਲੀਜੈ,
ਉਹਨੂੰ ਨੇ ਸਿੱਧਾ ਕਹਿ ਦਿੱਤਾ ਵੀ ਜਾ ਜਾ ਕੇ ਅਜਵਾਇਣ ਖਾ ਲੈ, ਠੀਕ ਹੋ ਜਾਏਗਾ। ਕਿਉਂਕਿ ਉਹਨੂੰ ਪਤਾ ਸੀ ਵੀ ਗਰੀਬ ਹੈ, ਇਹਨੂੰ ਜਦੋਂ ਮੈਂ ਕਹਿਣਾ ਇਹਨੇ ਮੰਨ ਲੈਣੀ ਹੈ ਗੱਲ। ਉਹ ਸ਼ਾਹੂਕਾਰ ਨੇ ਕਈ ਨਖਰੇ ਕਰਨੇ ਸੀ, ਉਹਨੇ ਕਹਿਣਾ ਸੀ ਵੀ ਤੂੰ ਕਾਹਦਾ ਵੈਦ, ਇਹਨੇ ਸਿੱਧਾ ਮੰਨ ਲੈਣਾ ਕਿਉਂਕਿ ਦੁਖੀ ਹੈ, ਵਿਆਕੁਲ ਹੈ ਤੇ ਪੈਸੇ ਇਹਦੇ ਕੋਲ ਹੈ ਨਹੀਂ, ਇਹਨੂੰ ਅਜਵਾਇਣ ਕਹਾਂਗਾ ਖਾਣ ਨੂੰ। ਜਿਹਨੇ ਸਿੱਧਾ ਬਚਨ ਮੰਨ ਕੇ ਅਜਵਾਇਣ ਖਾ ਲੈਣੀ, ਬਿਮਾਰੀ ਇਹਦੀ ਠੀਕ ਹੋ ਜਾਏਗੀ। ਇਸ ਕਰਕੇ ਸ਼ਾਹੂਕਾਰ ਨੇ ਉਸ ਗਰੀਬ ਨੂੰ ਸਿੱਧਾ ਕਹਿ ਦਿੱਤਾ ਵੀ ਜਾ ਭਾਈ ਜਾ ਕੇ ਅਜਵਾਇਣ ਖਾ ਲੈ।
ਖਾਏ ਸੂਰ ਕੋ ਦੂਰ ਕਰੀ ਜੈ,
ਔਰ ਅਜਵਾਇਣ ਖਾ ਕੇ ਤੇਰੀ ਬਿਮਾਰੀ ਤੇਰਾ ਰੋਗ ਠੀਕ ਹੋ ਜਾਏਗਾ।
ਬੋਲਿਓ ਰੰਕ ਬੰਦ ਕਰ ਦੋ,
ਪਰ ਉਹ ਰੰਕ ਇੰਨਾ ਕੰਗਲਾ ਗਰੀਬ ਸੀ, ਉਹਨੇ ਹੱਥ ਜੋੜ ਕੇ ਵੈਦ ਨੂੰ ਬੇਨਤੀ ਕੀਤੀ।
ਲਿਓ ਕਹਾਂ ਤੇ ਮੋਲ ਨਾ ਕੋ,
ਕਹਿਣ ਲੱਗਾ ਵੈਦ ਜੀ ਅਜਵਾਇਣ ਮੈਂ ਕਿੱਥੋਂ ਜਾ ਕੇ ਲਵਾਂ, ਮੇਰੇ ਕੋਲ ਤਾਂ ਖਰੀਦਣ ਨੂੰ ਮੁੱਲ ਵੀ ਕੋਈ ਨਹੀਂ, ਮੇਰੇ ਕੋਲ ਤਾਂ ਕੌਡੀ ਵੀ ਕੋਈ ਨਹੀਂ ਜਿਹਦੀ ਜਾ ਕੇ ਮੈਂ ਅਜਵਾਇਣ ਖਰੀਦ ਲਵਾਂ।
ਦੇਹੋ ਪਾਸ ਤੇ ਜੇ ਕਰ ਕਰੁਣਾ,
ਜੇ ਤੇਰੇ ਮਨ ਚ ਮੇਰੇ ਪ੍ਰਤੀ ਕਰੁਣਾ ਹੈ ਤੇ ਤੂੰ ਆਪਣੇ ਕੋਲੋਂ ਮੈਨੂੰ ਅਜਵਾਇਣ ਦੇ ਦੇ।
ਵੈ ਤਬ ਰੋਗ ਉਦਰ ਕੋ ਹਰਨਾ,
ਤੇ ਮੇਰਾ ਇਹ ਰੋਗ ਪੇਟ ਦਾ ਜਿਹੜਾ ਦਰਦ ਦਾ ਸੂੜ ਹੈ ਇਹ ਦੂਰ ਹੋ ਜਾਏਗਾ।
ਸੁਣੀ ਰੰਗ ਤਾਂ ਵੈਦ ਕਿਰਪਾਲਾ,
ਜਦੋਂ ਉਸ ਗਰੀਬ ਦੀ ਬੇਨਤੀ ਸੁਣੀ ਵੈਦ ਦੇ ਮਨ ਚ ਦਇਆ ਆ ਗਈ, ਕਰੁਣਾ ਆ ਗਈ। ਲੋਟੂ ਨਹੀਂ ਸੀ ਵੀ ਪਹਿਲਾਂ ਇੰਨੀ ਫੀਸ ਡੈਸਕ ਤੇ ਜਮ੍ਹਾਂ ਕਰਾਓ ਫਿਰ ਇਲਾਜ ਸ਼ੁਰੂ ਹੋਵੇਗਾ, ਏਦਾਂ ਦਾ ਨਹੀਂ ਸੀ। ਸਿਆਣਾ ਵੈਦ ਸੀ, ਕਰੁਣਾ ਵਾਲਾ ਵੈਦ ਸੀ, ਉਹਦੇ ਮਨ ਚ ਇਹਦੇ ਤੇ ਤਰਸ ਆ ਗਿਆ।
ਤੇ ਦੀਨ ਮੋਲ ਤੇ ਕਾਲਾ,
ਉਹਨੇ ਆਪਣੀ ਜੇਬ ਚੋਂ ਪੈਸੇ ਕੱਢ ਕੇ ਦਿੱਤੇ, ਦਇਆ ਕੀਤੀ ਇਹਦੇ ਤੇ, ਜੇਬ ਚੋਂ ਪੈਸੇ ਕੱਢ ਕੇ ਦਿੱਤੇ।
ਲੈ ਤਿੰਨ ਕੀਨੀ ਖਾਨ ਜਵਾਇਨ,
ਉਹਨੇ ਜਾ ਕੇ ਉਹ ਪੈਸਿਆਂ ਦੀ ਅਜਵਾਇਣ ਖਰੀਦੀ ਤੇ ਜਾ ਕੇ ਅਜਵਾਇਣ ਖਾ ਲਈ।
ਸਰਬ ਸੂਰਤ ਹੈ ਉਧਰ ਪਲਾਇਨ,
ਉਹਦਾ ਸਾਰਾ ਰੋਗ ਉਹਦੀ ਸਾਰੀ ਬਿਮਾਰੀ ਠੀਕ ਹੋ ਗਈ। ਉਹਨੇ ਸਮਝ ਲਿਆ ਕਿ ਮੇਰੀ ਇਹ ਬਿਮਾਰੀ ਨੂੰ ਅਜਵਾਇਣ ਨੇ ਠੀਕ ਕੀਤਾ।
ਤੈਸੀ ਰੀਤ ਦੇਖ ਗੁਰੂ ਪੂਰੇ,
ਹੁਣ ਰੋਗ ਦੋਨਾਂ ਦਾ ਹੀ ਅਜਵਾਇਣ ਨੇ ਠੀਕ ਕੀਤਾ। ਇੱਕ ਦਾ ਭਰੋਸਾ ਬਣ ਗਿਆ ਸਵਾਹ ਦੀ ਪੁੜੀ ਤੇ, ਜਿਹੜਾ ਉਹ ਕੰਗਲਾ ਗਰੀਬ ਸੀ ਉਹਦਾ ਭਰੋਸਾ ਬਣਿਆ ਅਜਵਾਇਣ ਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਵੈਦ ਨੇ, ਧੰਨ ਗੁਰੂ ਨਾਨਕ ਸਾਹਿਬ, ਸਿਆਣੇ ਵੈਦ, ਕਰੁਣਾ ਦੇ ਘਰ ਵਿੱਚ ਆਏ ਵੈਦ ਨੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਤਰਸ ਕੀਤਾ।
ਦੇ ਉਪਦੇਸ਼ ਸ਼ਕਤ ਲਖ ਪੂਰੇ,
ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਆਪਣੀ ਸ਼ਕਤੀ ਨਾਲ।
ਸਤ ਯੁਗ ਨਿਰਮਲ ਮਤ ਸਭ ਕੇਰੀ,
ਗੁਰਦੇਵ ਨੇ ਵੇਖਿਆ ਕਿ ਵਿਚਾਰੇ ਕੰਗਲੇ ਗਰੀਬ, ਉਮਰਾਂ ਥੋੜੀਆਂ ਨੇ ਕਲਯੁਗ ਦੇ ਜੀਵਾਂ ਦੀਆਂ, ਇਹਨਾਂ ਨੂੰ ਸਿੱਧਾ ਕਿਹਾ ਵੀ ਜਾ ਕੇ ਨਾਮ ਜਪੋ ਤੇ ਮੁਕਤੀ ਹੋਵੇਗੀ, ਅਜਵਾਇਣ ਖਾ ਲਓ ਮੁਕਤ ਹੋ ਜਾਵੇ। ਜਿਹੜੇ ਸਤਯੁਗ ਵਿੱਚ ਸੀ ਉਹਨਾਂ ਦੀਆਂ ਉਮਰਾਂ ਬੜੀਆਂ ਲੰਬੀਆਂ ਸੀ। ਹਾਂਜੀ,
ਲੱਖ ਬਰਸ ਕੀ ਆਯੂ ਕਨੇਰੀ,
ਲੱਖ ਵਰਿਆਂ ਦੀ ਆਰਜ਼ਾ, ਲੱਖਾਂ ਵਰਿਆਂ ਉਹਨਾਂ ਦੀ ਉਮਰ ਹੁੰਦੀ ਸੀ, ਬੜੀ ਲੰਮੀ ਉਮਰ ਸੀ ਸਤਯੁਗ ਵਿੱਚ।
ਸਿਮਰਨ ਕਰਦੇ ਹੋ ਬੀਤ ਹੈ ਕੈਸੇ,
ਉਦੋਂ ਰਿਸ਼ੀਆਂ ਮੁਨੀਆਂ ਨੇ ਵੇਖਿਆ ਵੀ ਜੇ ਸਿਮਰਨ ਕਰਨਗੇ ਇੰਨੀ ਲੰਮੀ ਉਮਰ ਕਿਵੇਂ ਬੀਤੇਗੀ, ਇਹਨਾਂ ਦੀ ਲੰਮੀ ਉਮਰ ਹੈ।
ਨਾਮ ਸੰਗ ਦੀ ਯੋਗ ਸੋ ਤੈਸੇ,
ਉਹਨਾਂ ਨੇ ਆਖਿਆ ਵੀ ਨਾਮ ਜਪੋ ਪਰ ਨਾਲ ਯੋਗ ਵੀ ਕਮਾਓ, ਨਾਲ ਸਵਾਹ ਦੀ ਪੁੜੀ ਦੇ ਦਿੱਤੀ, ਨਾਮ ਜਪੋ ਤੇ ਨਾਲ ਯੋਗ ਵੀ ਕਰੋ, ਯੋਗ ਦੀ ਕਮਾਈ ਵੀ ਕਰੋ।
ਪ੍ਰਾਣਾਯਾਮ ਹੈ ਨਾਮ ਸਿਮਰ ਕੇ,
ਤੁਸੀਂ ਨਾਮ ਵੀ ਸਿਮਰਨਾ ਤੇ ਪ੍ਰਾਣਾਯਾਮ ਵੀ ਕਰਨਾ, ਇਹ ਰਿਸ਼ੀਆਂ ਮੁਨੀਆਂ ਨੇ ਕਹਿ ਦਿੱਤਾ ਸਤਯੁਗ ਦੇ ਲੋਕਾਂ ਨੂੰ।
ਗਏ ਅਨੇਕ ਜਗ ਸਾਗਰ ਤਰਕੇ,
ਤਾਰਿਆ ਉਹਨਾਂ ਨੂੰ ਨਾਮ ਨਹੀਂ ਹੈ ਪਰ ਉਹਨਾਂ ਨੂੰ ਭਰੋਸਾ ਬਣ ਗਿਆ ਯੋਗ ਤੇ ਵੀ ਯੋਗ ਨੇ ਪ੍ਰਾਣਾਯਾਮ ਨੇ ਸਾਨੂੰ ਮੁਕਤ ਕੀਤਾ। ਤਾਰਿਆ ਨਾਮ ਨਹੀਂ ਪਰ ਉਹ ਸਵਾਹ ਦੀ ਪੁੜੀ ਦੇ ਉੱਤੇ ਭਰੋਸਾ ਬਣ ਗਿਆ ਕਿਉਂਕਿ ਲੰਮੀਆਂ ਉਮਰਾਂ ਸੀ, ਉਹਨਾਂ ਦੀਆਂ ਲੰਮੀਆਂ ਉਮਰਾਂ ਨਾਮ ਸਿਮਰਨ ਨਾਲ ਕਿਵੇਂ ਬੀਤਦੀਆਂ, ਉਹਨਾਂ ਨੂੰ ਯੋਗ ਸਾਧਨਾ ਵਿੱਚ ਪ੍ਰਾਣਾਯਾਮ ਦੇ ਵਿੱਚ ਲਾ ਦਿੱਤਾ।
ਬਹਰੋ ਤ੍ਰੇਤਾ ਯੁਗ ਜਬ ਆਵਾ,
ਇਸੇ ਤਰ੍ਹਾਂ ਮੁੜ ਕੇ ਫਿਰ ਤ੍ਰੇਤਾ ਯੁਗ ਆ ਗਿਆ।
10,000 ਕੀ ਆਯੂ ਰਹਾਵਾ,
ਹੁਣ ਤ੍ਰੇਤੇ ਯੁਗ ਦੇ ਵਿੱਚ 10 ਹਿੱਸੇ ਉਮਰ ਘੱਟ ਗਈ, 1,00,000 ਸਾਲ ਦੀ ਉਮਰ ਰਹਿ ਗਈ।
ਹੁਤੋ ਨਰਨ ਟਿਗ ਦਰ ਵਪਾਰਾ,
ਤ੍ਰੇਤੇ ਚ ਲੋਕਾਂ ਕੋਲ ਪੈਸਾ ਬੜਾ ਸੀ, ਧਨ ਬੜਾ ਸੀ, ਧਨਵਾਨ ਸਨ, ਸ਼ਾਹੂਕਾਰ ਸਨ।
ਤਿੰਨ ਪਿਖ ਅਸ ਉਪਦੇਸ਼ ਉਚਾਰਾ,
ਉਹਨਾਂ ਨੂੰ ਵੇਖ ਕੇ ਉਸ ਵੇਲੇ ਜਿਹੜੇ ਰਿਸ਼ੀ ਮੁਨੀ ਤਪਸਵੀ ਮੁਨੀ ਸਨ, ਉਹਨਾਂ ਨੇ ਉਹਨਾਂ ਲੋਕਾਂ ਨੂੰ ਤ੍ਰੇਤੇ ਯੁਗ ਦੇ ਲੋਕਾਂ ਨੂੰ ਉਪਦੇਸ਼ ਦਿੱਤਾ।
ਸਿਮਰਨ ਨਾਮ ਯੱਗ ਕੋ ਕਰਨਾ,
ਆਖਿਆ ਵੀ ਨਾਮ ਸਿਮਰਨ ਕਰਨਾ ਤੇ ਨਾਮ ਸਿਮਰਨ ਦੇ ਨਾਲ ਨਾਲ ਯੱਗ ਕਰਨੇ ਹੈ, ਕਿਉਂਕਿ ਯੱਗ ਪੈਸਾ ਖਰਚ ਕੇ ਹੁੰਦੇ ਸੀ, ਧਨਵਾਨ ਸੀ। ਉਹਨਾਂ ਨੂੰ ਉਹ ਪੁੜੀ ਦੇ ਦਿੱਤੀ ਸਵਾਹ ਦੀ, ਤ੍ਰੇਤੇ ਯੁਗ ਦੇ ਜਿਹੜੇ ਰਿਸ਼ੀ ਮੁਨੀ ਸੀ ਵੈਦ, ਕਿ ਤੁਸੀਂ ਨਾਮ ਸਿਮਰਨਾ ਤੇ ਨਾਮ ਨਾਲ ਯੱਗ ਕਰਨੇ ਨੇ। ਉਹਨਾਂ ਨੂੰ ਯੱਗਾਂ ਤੇ ਭਰੋਸਾ ਬਣ ਗਿਆ ਵੀ ਇਹਨਾਂ ਯੱਗਾਂ ਕਰਕੇ ਮੁਕਤੀ ਹੁੰਦੀ। ਮੁਕਤੀ ਉਦੋਂ ਵੀ ਨਾਮ ਨੇ ਕੀਤੀ ਆ ਤ੍ਰੇਤੇ ਯੁਗ ਵਿੱਚ, ਜਿਹਨਾਂ ਨੇ ਰਾਮ ਦਾ ਭਜਨ ਕੀਤਾ ਮੁਕਤ ਹੋਏ।
ਇਹੀ ਧਰਮ ਪਵ ਬੰਧਨ ਹਰਨਾ,
ਇਹੀ ਧਰਮ ਹੈ। ਉਹਨਾਂ ਨੇ ਆਖਿਆ ਵੀ ਨਾਮ ਸਿਮਰਨ ਨਾਲ ਯੱਗ ਕਰੋਗੇ ਤੇ ਤੁਹਾਡੇ ਬੰਧਨ ਕੱਟੇ ਜਾਣਗੇ।
ਸੁਣ ਤੇ ਸਮੇਂ ਯੱਗ ਬਹੁ ਕਰਕੇ,
ਇਹ ਤਾਂ ਉਹਨਾਂ ਦੇ ਉਪਦੇਸ਼ ਸੁਣ ਕੇ ਤ੍ਰੇਤੇ ਯੁਗ ਦੇ ਲੋਕਾਂ ਨੇ ਯੱਗ ਕੀਤਾ, ਨਾਲ ਨਾਮ ਜਪਿਆ।
ਸਿਮਰ ਗਏ ਪਵ ਸਾਗਰ ਤਰ ਗਏ,
ਇਹ ਤਾਂ ਉਸ ਵੇਲੇ ਵੀ ਬਹੁਤ ਸਾਰੇ ਜੀਵ ਸਿਮਰਨ ਕਰਕੇ ਸੰਸਾਰ ਤੋਂ ਤਰ ਗਏ।
ਇਹ ਪਿੱਛੇ ਦੁਆਪਰ ਯੁਗ ਆਵਾ,
ਤ੍ਰੇਤਾ ਯੁਗ ਬੀਤਣ ਤੋਂ ਬਾਅਦ ਦੁਆਪਰ ਯੁਗ ਆਇਆ।
1,000 ਕੀ ਆਯੂ ਰਹਾਵਾ,
ਉਦੋਂ ਮਨੁੱਖ ਦੀ ਉਮਰ ਕੇਵਲ 1,000 ਬਰਸ ਦੀ ਰਹਿ ਗਈ।
ਪੂਜਾ ਕਰਨ ਭਜਨ ਪੁਨ ਨਾਮਾ,
ਉਹਨਾਂ ਨੂੰ ਫਿਰ ਨਾਮ ਜਪਣ ਨਾਲ ਕਿਹਾ ਵੀ ਤੁਸੀਂ ਪੂਜਾ ਕਰਨੀ। ਉਹਨਾਂ ਨੂੰ ਪੂਜਾ ਅਰਚਨਾ ਦੇ ਕਰਮ ਕਾਂਡਾਂ ਵਿੱਚ ਲਾਇਆ।
ਇਹ ਉਪਦੇਸ਼ ਕੀ ਉਹ ਸੁਖ ਧਾਮਾ,
ਇਹ ਉਪਦੇਸ਼ ਦਿੱਤਾ ਕਿ ਨਾਲ ਨਾਮ ਵੀ ਜਪਣਾ ਤੇ ਪੂਜਾ ਅਰਚਨਾ ਵੀ ਕਰਨੀ ਹੈ।
ਇਸ ਪ੍ਰਕਾਰ ਭੀ ਮਨੁਜ ਅਨੇਕਾ,
ਇਹ ਤਾਂ ਦੁਆਪਰ ਯੁਗ ਦੇ ਵਿੱਚ ਵੀ ਅਨੇਕਾਂ ਹੀ ਮਨੁੱਖ
ਉਦਰੇ ਜਗ ਕੇ ਪਾਏ ਵਿਵੇਕਾ,
ਨਾਮ ਜਪ ਕੇ ਮੁਕਤ ਹੋਏ, ਪਰ ਉਹਨਾਂ ਨੂੰ ਭਰੋਸਾ ਪੂਜਾ ਤੇ ਬਣਿਆ ਰਿਹਾ ਕਿ ਪੂਜਾ ਅਰਚਨਾ ਨਾਲ ਸਾਡੀ ਮੁਕਤੀ ਹੋਈ। ਹਾਲਾਂਕਿ ਮੁਕਤੀ ਨਾਮ ਨਹੀਂ ਕੀਤੀ ਦੁਆਪਰ ਯੁਗ ਵਿੱਚ।
ਤ੍ਰੈ ਯੁਗ ਮਹਿਪਿਖ ਸ਼ਕਤ ਸਮੇਤਾ,
ਏਦਾਂ ਤ੍ਰੈ ਯੁਗਾਂ ਦੇ ਵਿੱਚ ਲੋਕਾਂ ਨੂੰ ਇਹ ਸ਼ਕਤੀਆਂ ਦੇ ਸਮੇਤ ਵੇਖ ਕੇ,
ਆਯੁ ਬਿਰਧ ਬਲ ਦਰਬ ਅਨੇਕਾ,
ਇਹਨਾਂ ਕੋਲ ਲੰਮੀ ਉਮਰ ਹੈ, ਪੈਸਾ ਬਹੁਤ ਹੈ, ਧਨ ਬਹੁਤ ਜ਼ਿਆਦਾ ਹੈ,
ਇਨ ਤੇ ਰਹਿਤ ਦੇਖ ਕਲ ਮਾਹੀ,
ਇਹਨਾਂ ਨੂੰ ਇਸ ਤਰੀਕੇ ਨਾਲ ਉਪਦੇਸ਼ ਦਿੱਤਾ। ਪਰ ਜਦੋਂ ਕਲਯੁਗ ਵਿੱਚ ਵੇਖਿਆ ਵੀ ਇਹਨਾਂ ਕੋਲ ਨਾ ਲੰਮੀਆਂ ਉਮਰਾਂ ਨੇ, ਨਾ ਇਹਨਾਂ ਦੇ ਕੋਲ ਇਤਨਾ ਧਨ ਹੈ ਕਿ ਯੱਗ ਕਰ ਸਕਣ। ਖਾਲਸਾ ਜੀ, ਯੱਗ ਕਰਨ ਵਿੱਚ ਇਤਨਾ ਧਨ ਖਰਚ ਹੁੰਦਾ ਕਿ ਜਿਵੇਂ ਹਾਥੀ ਦੀ ਸੁੰਡ ਦਾ ਮੂੰਹ ਹੁੰਦਾ, ਇਤਨਾ ਪਤਨਾਲਾ ਘਿਓ ਦੇਸੀ ਦਾ ਹਵਨ ਕੁੰਡ ਦੇ ਵਿੱਚ ਲਗਾਤਾਰ ਨਿਰੰਤਰ ਪੈਂਦਾ, ਯਾਨੀ ਕਿ ਹਜ਼ਾਰਾਂ ਮਣ ਦੇਸੀ ਘਿਓ ਹੀ ਫੂਕ ਜਾਂਦਾ ਸੀ। ਫਿਰ ਉਹਦੇ ਵਿੱਚ ਸਮੱਗਰੀ ਕਿਤਰੀ ਪੈਣੀ, ਫਿਰ ਜੇ ਕੋਈ ਦਾਨ ਲੈਣ ਆ ਗਿਆ, ਕਿਸੇ ਨੇ ਕਹਿ ਦਿੱਤਾ ਵੀ ਮੈਨੂੰ 1.25 ਮਣ ਸੋਨਾ ਦਾਨ ਚਾਹੀਦਾ, ਤੇ ਜਿਹੜਾ ਯੱਗ ਕਰਾ ਰਿਹਾ ਹੁੰਦਾ ਸੀ ਉਹਨੂੰ 1.25 ਮਣ ਸੋਨਾ ਹੀ ਦਾਨ ਕਰਨਾ ਪੈਂਦਾ ਸੀ। ਜੇ ਨਾ ਕਰ ਦੇਵੇ ਵੀ ਮੈਂ ਨਹੀਂ ਦਿੰਦਾ ਤੇ ਉਹਦਾ ਯੱਗ ਪੂਰਾ ਨਹੀਂ ਸੀ ਹੁੰਦਾ, ਯਾਨੀ ਕਿ ਲੱਖਾਂ ਕਰੋੜਾਂ ਰੁਪਈਏ ਦਾਨ ਹੀ ਕਰਨੇ ਪੈਂਦੇ ਉਹਨਾਂ ਨੂੰ। ਵੱਡੇ ਵੱਡੇ ਰਾਜੇ ਲੋਕ ਜਿਹੜੇ ਸੀ ਉਹ ਯੱਗ ਕਰਾਉਂਦੇ ਸੀ। ਹੁਣ ਕਲਯੁਗ ਦੇ ਵਿੱਚ ਤਾਂ ਪਾਠੀ ਸਿੰਘਾਂ ਨੂੰ ਭੇਟਾਂ ਦੇਣ ਵੇਲੇ ਵੀ ਔਖਾ ਹੁੰਦਾ, ਤੇ ਜਿਹੜਾ ਇੰਨਾ ਪੈਸਾ ਧਨ ਖਰਚਣਾ ਉਹ ਤਾਂ ਬੜੀ ਦੂਰ ਦੀ ਗੱਲ ਸੀ। ਗਰੀਬ ਨਵਾਜ਼ ਸਾਹਿਬ ਨੇ ਵੇਖਿਆ ਵੀ ਇਹਨਾਂ ਦੀਆਂ ਉਮਰਾਂ ਥੋੜੀਆਂ, ਫਿਰ ਇਹਨਾਂ ਕੋਲੋਂ ਇਤਨਾ ਧਨ ਨਹੀਂ ਵੀ ਇਹਨਾਂ ਯਾਗਾਂ ਵਿੱਚ ਖਰਚ ਸਕਣ, ਫਿਰ ਇਤਨੀ ਇਹਨਾਂ ਦੇ ਅੰਦਰ ਸਹਿਨਸ਼ੀਲਤਾ ਵੀ ਨਹੀਂ। ਤੂੰ ਗਰੀਬ ਨਵਾਜ਼ ਸਾਹਿਬ, ਗੁਰੂ ਨਾਨਕ ਸਾਹਿਬ ਨੇ ਬੜੀ ਦਇਆ ਕੀਤੀ, ਤਰਸ ਕੀਤਾ ਵੀ ਇਹ ਕੰਗਲੇ ਵੀ ਨੇ, ਇਹਨਾਂ ਦੇ ਖੀਸੇ ਵਿੱਚ ਇੰਨੀ ਵੀ ਮਾਇਆ ਨਹੀਂ ਵੀ ਅਜਵੈਣ ਖਰੀਦ ਲੈਣ। ਸਤਿਗੁਰਾਂ ਨੇ ਆਪਣੇ ਖੀਸੇ ਚੋਂ ਨਾਮ ਦੀ ਦਾਤ ਕੱਢੀ ਔਰ ਆਪਣੇ ਸੇਵਕਾਂ ਨੂੰ ਦੇ ਕੇ ਆਖਿਆ, ਭਾਈ ਇਹ ਨਾਮ ਜਪੋ, ਤੁਹਾਡੀ ਬੰਦ ਖਲਾਸੀ ਹੋਵੇ।
ਸਤਿ ਸ੍ਰੀ ਅਕਾਲ।
ਆਪ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਰਸ ਕੀਤਾ, ਦਇਆ ਕੀਤੀ ਤੇ ਆਖਿਆ ਨਾਮ ਜਪੋ। ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਇਹ ਤਿੰਨ ਸਿਧਾਂਤ ਸਤਿਗੁਰਾਂ ਨੇ ਬਖਸ਼ਿਸ਼ ਕੀਤੇ। ਨਾਮ ਜਪਣ ਦਾ ਉਪਦੇਸ਼ ਕੀਤਾ ਬਾਰੰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਬਾਰ ਬਾਰ ਨਾਮ ਜਪਣ ਦੀ ਮਹਿਮਾ ਸਤਿਗੁਰਾਂ ਨੇ ਦਰਸਾਈ ਹੈ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਹੋਲ ਪੁੱਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਦੀ ਮਹਿਮਾ ਦੱਸੀ, ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬੰਨ ਮੱਧੇ ਫਿਰਿਆ। ਇਹ ਜਿਤਨੇ ਵੀ ਕਰਮ ਕਾਂਡ ਨੇ ਪਾਤਸ਼ਾਹ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ, ਰਾਮ ਨਾਮ ਦੇ ਤੁਲ ਕੁਝ ਵੀ ਨਹੀਂ। ਅਸਮੇਧ ਜਗ ਨੇ ਤੁਲਾ ਪੁਰਖ ਦਾਨੇ ਪਰਾਗ ਸਨਾਨੇ। ਇਹ ਕਿਤਨੇ ਕਰਮ ਕਾਂਡ ਨੇ, ਅਸਮੇਧ ਯੱਗ ਕਰਨਾ ਆਪਣੇ ਬਰਾਬਰ ਦਾਨ ਤੋਲ ਕੇ ਦੇਣਾ, ਪਰਾਗ ਦੇ ਵਿੱਚ ਜਾ ਕੇ ਇਸ਼ਨਾਨ ਕਰਨਾ, ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ। ਸਰਬ ਸ਼੍ਰੋਮਣ ਨਾਮ ਹੈ, ਸਭ ਤੋਂ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਬਿਨਾਂ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਛੁਟਕਾਰਾ ਨਹੀਂ ਹੋਣਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜੀਵ ਦੀ ਬੰਦ ਖਲਾਸੀ ਨਹੀਂ ਹੋਣੀ। ਇਹ ਗੁਰੂ ਨਾਨਕ ਸਾਹਿਬ ਨੇ ਕਲੀ ਕਾਲ ਦੇ ਜੀਵਾਂ ਦੀ ਦਸ਼ਾ ਵੇਖ ਕੇ ਇਹਨਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ। ਭਾਈ ਸਾਹਿਬ ਭਾਈ ਬਾਲਾ ਜੀ ਇਹ ਬਚਨ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਬੜਾ ਵੱਡਾ ਤਰਸ ਹੈ। ਇੱਕ ਨੇ ਸਵਾਲ ਕੀਤਾ, ਆਖੇ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਨਾਮ ਦੀ ਮਹਿਮਾ ਹੈ। ਡਾਕਟਰ ਭਾਈਵੀਰ ਸਿੰਘ ਜੀ ਦੇ ਸਮੇਂ ਸਵਾਲ ਹੋਇਆ, ਇੱਕ ਅੰਗਰੇਜ਼ ਦੇ ਸਵਾਲ ਕੀਤਾ ਕਿ ਜੇ ਨਾਮ ਦੀ ਗੱਲ ਹੀ ਕਰਨੀ ਸੀ ਤੇ ਉਹ ਗੱਲ ਤਾਂ ਤੁਸੀਂ ਪੰਜ ਦਸ ਵੀਹ ਅੰਗਾਂ ਤੇ ਵੀ ਕਰ ਸਕਦੇ ਸੀ, 1430 ਅੰਗ ਲਿਖਣ ਦੀ ਕੀ ਜ਼ਰੂਰਤ। ਹਾਲਾਂਕਿ ਗੁਰਦੇਵ ਨੇ ਗੁਰਬਾਣੀ ਵਿੱਚ ਸਰਵ ਪੱਖਾਂ ਦਾ ਗਿਆਨ ਦਿੱਤਾ, ਜਨਮ ਤੋਂ ਲੈ ਕੇ ਮਰਨ ਪਰਯੰਤ ਤੱਕ ਜੀਵ ਨੂੰ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ। ਪਰ ਉਹਨੇ ਆਖਿਆ ਵੀ ਹਰ ਜਗ੍ਹਾ ਤੇ ਨਾਮ ਦੀ ਮਹਿਮਾ ਹੈ, ਨਾਮ ਦੀ ਵਡਿਆਈ ਹੈ। ਤੂੰ ਇੱਕ ਗੱਲ ਲਿਖਣ ਲਈ ਇੰਨੇ ਅੰਗ ਲਿਖ ਦਿੱਤੇ ਗੁਰੂ ਸਾਹਿਬ ਨੇ, ਉਹ ਤਾਂ ਪੰਜ ਸੱਤ ਅੰਗਾਂ ਤੇ, ਦਸ ਅੰਗਾਂ ਤੇ, ਪੰਜਾਹ ਅੰਗਾਂ ਤੇ ਵੀ ਹੋ ਸਕਦੀ ਸੀ ਗੱਲ। ਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ। ਉਹ ਕਹਿਣ ਲੱਗੇ, ਹੋਰ ਹੋਰ ਗੱਲਾਂ ਲਈ ਹੋਰ ਅਨੇਕ ਗ੍ਰੰਥ ਲਿਖੇ ਗਏ, ਹੋਰ ਹੋਰ ਗੱਲਾਂ ਕਹਿਣ ਲਈ ਅਨੇਕਾਂ ਪੁਸਤਕਾਂ ਲਿਖੀਆਂ ਗਈਆਂ, ਅਨੇਕਾਂ ਗ੍ਰੰਥ ਲਿਖੇ ਗਏ, ਪਰ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਮਹਿਮਾ ਲਿਖਣ ਵਾਸਤੇ ਸਤਿਗੁਰੂ ਗਰੀਬ ਨਵਾਜ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ।
ਸਤਿ ਸ੍ਰੀ ਅਕਾਲ।
ਕਿਉਂਕਿ ਨਾਮ ਤੇ ਨਾਮੀ ਚ ਭੇਦ ਨਹੀਂ ਹੈ, ਨਾਮ ਹੀ ਨਾਮੀ ਹੈ, ਨਾਮੀ ਹੀ ਨਾਮ ਹੈ, ਕਿਸੇ ਦਾ ਨਾਮ ਉਹਦੇ ਤੋਂ ਵੱਖਰਾ ਤਾਂ ਨਹੀਂ। ਆਪਣੇ ਆਪ ਜਿੰਨੇ ਵੀ ਆਪਾਂ ਬੈਠੇ ਹਾਂ, ਤੁਹਾਡੇ ਚੋਂ ਕਿਸੇ ਦਾ ਨਾਮ ਲੈ ਕੇ ਬੁਲਾਈਏ, ਨਾਮ ਦੇ ਸਮੇਤ ਆਓਗੇ ਨਾ, ਤੁਹਾਡਾ ਨਾਮ ਤੁਹਾਡੇ ਤੋਂ ਵੱਖਰਾ ਤਾਂ ਨਹੀਂ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਰਮੇਸ਼ਰ ਤੋਂ ਵੱਖਰਾ ਨਹੀਂ। ਜਦੋਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਕੂਕੀਏ ਵਾਹਿਗੁਰੂ ਕੋਲ ਆ ਜਾਂਦੇ ਹਨ, ਉਹਦਾ ਨਾਮ ਲਈਏ ਨਾ, ਤੇ ਨਾਮ ਲੈ ਕੇ ਸਾਧਨਾ ਕਰੀਏ, ਕੂਕੀਏ ਪੁਕਾਰੀਏ, ਤੇ ਉਹਦੀ ਪੁਕਾਰਦਿਆਂ ਉਹਦਾ ਨਾਮ ਪੁਕਾਰਦਿਆਂ ਉਹ ਵਾਹਿਗੁਰੂ ਨਾਮੀ ਜੀ ਨਾਮ ਦੇ ਨਾਲ ਹੀ ਹਾਜ਼ਰ ਹੋ ਜਾਂਦੇ ਹਨ।
ਸਤਿ ਸ੍ਰੀ ਅਕਾਲ।
ਤਦੇ ਗੁਰੂ ਕਲਗੀਧਰ ਸਵਾਮੀ ਜੀ ਨੇ ਲਿਖਿਆ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਜਦੋਂ ਯਾਦ ਕਰੀਏ ਉਦੋਂ ਹੀ ਆ ਜਾਂਦੇ ਹੈ, ਕਿਉਂਕਿ ਨਾਮੀ ਦਾ ਨਾਮ ਨਾਮੀ ਤੋਂ ਵੱਖਰਾ ਨਹੀਂ ਹੈ, ਉਹ ਨਾਮੀ ਦਾ ਹੀ ਸਵਰੂਪ ਹੈ। ਜਦੋਂ ਉਹਦਾ ਨਾਮ ਲੈ ਕੇ ਅਰਾਧੀਏ ਉਹ ਆਪ ਹਾਜ਼ਰ ਹੋ ਜਾਂਦੇ ਹੈ, ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ। ਗਰੀਬ ਨਵਾਜ ਸਾਹਿਬ ਜੀ ਨੇ ਨਾਮ ਦੀ ਵਡਿਆਈ ਦੱਸੀ ਹੈ, ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਨਾਮ ਮਿਲੇ ਤੇ ਜੀਵੀਏ ਮਹਾਰਾਜ, ਪਾਤਸ਼ਾਹ ਤੁਹਾਡੇ ਚਰਨਾਂ ਜੋ ਨਾਮ ਹੀ ਮੰਗਦੇ ਹਾਂ, ਵਿਣ ਤੋ ਦੋਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖੀਆ ਉਤਰ ਮਨ ਕੀ ਭੁੱਖ। ਮਹਾਰਾਜ ਜੀ ਕਿਰਪਾ ਕਰੋ, ਆਪਣੇ ਨਾਮ ਦੀ ਦਾਤ ਬਖਸ਼ੋ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਜੀ ਆਪਣੇ ਨਾਮ ਦੀ ਦਾਤ ਬਖਸ਼ੋ, ਤੋ ਨਾਮ ਹੀ ਚੌਂ ਯੁਗਾਂ ਚ ਸ੍ਰੇਸ਼ਟ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਨਾਮ ਬਿਨਾ ਸਭ ਝੂਠ ਹੈ। ਨਾਮ ਹੀ ਪਰਮੇਸ਼ਰ ਦਾ ਸੱਤ ਹੈ। ਤਦੇ ਮੂਲ ਮੰਤਰ ਵਿੱਚ ਹੀ ਗੁਰਦੇਵ ਨੇ ਕਹਿ ਦਿੱਤਾ ਸਤ ਨਾਮ, ਪਰਮੇਸ਼ਰ ਦਾ ਨਾਮ ਹੀ ਤ੍ਰਈ ਕਾਲ ਸੱਤ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਇਹ ਨਾਮ ਹੀ ਤ੍ਰਈ ਕਾਲ ਸੱਤ ਹੈ, ਸਦੈਵੀ ਹੈ। ਤੋ ਨਾਮ ਦੀ ਮਹਿਮਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦਰਸਾਈ ਹੈ।
ਮਹਾਰੰਗ ਦੁਖ ਨੈਲੀ ਗ੍ਰਾਹੀ,
ਕਹਿੰਦੇ ਵੇਖਿਆ ਗੁਰੂ ਸਾਹਿਬ ਨੇ ਕਿ ਕਲਯੁਗ ਵਿੱਚ ਜੀਵ ਮਹਾਰੰਗ ਨੇ। ਕਲਯੁਗ ਨੇ ਇਹਨਾਂ ਨੂੰ ਆਪਣੀ ਖੁਰਾਕ ਬਣਾਇਆ ਹੋਇਆ, ਇਹ ਕਲਯੁਗ ਦੀ ਗ੍ਰਿਫਤ ਵਿੱਚ ਬੰਨੇ ਹੋਏ ਨੇ।
ਸਭ ਪ੍ਰਤ ਏਕ ਨਾਮ ਉਪਦੇਸ਼ਾ,
ਸਭ ਪ੍ਰਤੀ ਜਿੱਥੇ ਵੀ ਗਏ, ਮੱਕੇ ਗਏ, ਮਦੀਨੇ ਗਏ, ਬਗਦਾਦ ਗਏ, ਹਰਿਦੁਆਰ ਗਏ, ਬਨਾਰਸ ਗਏ, ਬੁੱਧ ਗਿਆ ਗਏ, ਜਿੱਥੇ ਵੀ ਗਏ ਸਤਿਗੁਰੂ ਜੀ ਨੇ ਉੱਥੇ ਜਾ ਕੇ ਇੱਕੋ ਉਪਦੇਸ਼ ਦਿੱਤਾ ਵੀ ਨਾਮ ਜਪੋ, ਨਾਮ ਦੀ ਕਮਾਈ ਕਰੋ। ਕੇਵਲ ਨਾਮ ਜਪੋ ਰੇ ਪ੍ਰਾਣੀ, ਕੇਵਲ ਨਾਮ ਜਪੋ ਰੇ ਪ੍ਰਾਣੀ,
ਕੇਵਲ ਨਾਮ ਜਪੋ ਰੇ ਪ੍ਰਾਣੀ, ਕੇਵਲ ਨਾਮ ਜਪੋ ਰੇ ਪ੍ਰਾਣੀ,
ਕੇਵਲ ਨਾਮ ਜਪੋ ਰੇ ਪ੍ਰਾਣੀ, ਕੇਵਲ ਨਾਮ ਜਪੋ ਰੇ ਪ੍ਰਾਣੀ,
ਕੇਵਲ ਨਾਮ ਜਪੋ ਰੇ ਪ੍ਰਾਣੀ, ਕੇਵਲ ਨਾਮ ਜਪੋ ਰੇ ਪ੍ਰਾਣੀ।
ਜਿੱਥੇ ਗਏ ਨਾਮ ਜਪਣ ਦਾ ਉਪਦੇਸ਼ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤਾ।
ਮਹਾਰੰਕ ਦੁਖ ਨੈਲੀ ਗ੍ਰਾਹੀ,
ਵੇਖਿਆ ਇਹ ਮਹਾਰੰਕ ਨੇ ਦੁਖਾਂ ਨੇ ਇਹਨਾਂ ਨੂੰ ਗਰਸਿਆ ਹੋਇਆ।
ਸਭ ਪ੍ਰਤ ਏਕ ਨਾਮ ਉਪਦੇਸ਼ਾ,
ਸਭ ਪ੍ਰਤੀ ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਯਹੂਦੀ ਹੈ, ਪਾਰਸੀ ਹੈ, ਜਿਹੜੇ ਵੀ ਸਾਹਿਬ ਨੂੰ ਮਿਲੇ, ਸਭ ਨੂੰ ਨਾਮ ਜਪਣ ਦਾ ਉਪਦੇਸ਼ ਗਰੀਬ ਨਿਵਾਜ ਸਾਹਿਬ ਜੀ ਨੇ ਬਖਸ਼ਿਆ।
ਵੈਦ ਕਿਰਪਾਲ ਗੁਰੂ ਜਗਤੇਸ਼,
ਗੁਰੂ ਨਾਨਕ ਸਾਹਿਬ ਐਸੇ ਸਿਆਣੇ ਤੇ ਕਿਰਪਾਲੂ ਵੈਦ ਨੇ, ਜਿਹੜੇ ਜੀਵਾਂ ਦੇ ਰੋਗ ਨਿਵਾਰਨ ਵਾਸਤੇ, ਖੰਡਣ ਵਾਸਤੇ ਆਏ ਹਨ।
ਨਿਜ ਡਿਗ ਮੋਲ ਰੂਪ ਮਤ ਨਾਹੀ,
ਵੇਖਿਆ ਜੀਵਾਂ ਕੋਲ ਆਪਣੀ ਨਿਜ ਮਤ ਰੂਪੀ ਮੁੱਲ ਵੀ ਕੋਈ ਨੀ। ਜਿਵੇਂ ਉਹ ਗਰੀਬ ਕੋਲ ਪੈਸੇ ਨਹੀਂ ਸੀ ਨਾ, ਸਤਿਗੁਰਾਂ ਵੇਖਿਆ ਕਲਯੁਗ ਦੇ ਲੋਕਾਂ ਦੇ ਕੋਲ ਆਪਣੀ ਮਤ ਰੂਪੀ ਮੁੱਲ ਵੀ ਕੋਈ ਨੀ, ਇਹ ਮਤ ਤੋਂ ਵੀ ਹੋਣੇ ਹਨ।
ਸੰਸਕ੍ਰਿਤ ਕੋ ਲਖ ਨਾ ਸਕਾਹੀ,
ਵੇਖਿਆ ਇਹਨਾਂ ਨੇ ਸੰਸਕ੍ਰਿਤ ਨਹੀਂ ਸਮਝਣੀ, ਇਹਨਾਂ ਨੂੰ ਸੰਸਕ੍ਰਿਤ ਪੜ੍ਹਨ ਵਾਸਤੇ ਨਹੀਂ ਇਹਨਾਂ ਦੇ ਕੋਲ ਇੰਨੀ ਮਤ।
ਤੀਨੋ ਤਬ ਸਤਿਗੁਰੂ ਨਿਜ ਪਾਸਾ,
ਨਾਲੇ ਸੰਸਕ੍ਰਿਤ ਹਰ ਕੋਈ ਨਹੀਂ ਪੜ੍ਹ ਸਕਦਾ, ਜਿਹੜਾ ਬਾਹਮਣ ਹੋਵੇ, ਛਤਰੀ ਹੋਵੇ, ਉਹੀ ਪੜ੍ਹ ਸਕਦਾ ਸੀ। ਸ਼ੂਦਰਾ ਵੈਸ਼ਾ ਨੂੰ ਤਾਂ ਸੰਸਕ੍ਰਿਤ ਪੜ੍ਹਨ ਦਾ ਹੱਕ ਹੀ ਨਹੀਂ ਸੀ।
ਦੇਸ਼ਨ ਪਾਖਾ ਮਾਹੇ ਪ੍ਰਕਾਸ਼ਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਾਰ ਬ੍ਰਹਮ ਪਰਮੇਸ਼ਰ ਦਾ ਉਹ ਬ੍ਰਹਮ ਗਿਆਨ ਆ ਗੁਰਮੁਖੀ ਭਾਸ਼ਾ ਵਿੱਚ, ਆਪਣੀ ਭਾਸ਼ਾ ਦੇ ਵਿੱਚ ਉਚਾਰਨ ਕਰਕੇ ਉਹ ਰੱਬੀ ਗਿਆਨ ਬੜੇ ਸਰਲ ਸੁਖੈਨ ਢੰਗ ਨਾਲ ਜੀਵਾਂ ਨੂੰ ਬਖਸ਼ਿਆ।
ਸੰਸਕ੍ਰਿਤ ਕੋ ਪੜ੍ਹਨ ਹੈ ਜਨ ਹੈ,
ਕਿਉਂਕਿ ਸਾਹਿਬ ਜਾਣਦੇ ਸੀ ਸੰਸਕ੍ਰਿਤ ਤਾਂ ਕੇਵਲ ਬ੍ਰਾਹਮਣ ਤੇ ਛਤਰੀ ਪੜ੍ਹ ਸੁਣ ਸਕਦੇ ਹੈ, ਵੈਸ਼ਾ ਸ਼ੂਦਰਾਂ ਨੂੰ ਤਾਂ ਹੱਕ ਹੀ ਨਹੀਂ ਸੀ ਪੜ੍ਹਨ ਦਾ, ਫਿਰ ਉਹ ਗਿਆਨ ਕਿੱਥੋਂ ਹਾਸਲ ਕਰਨ, ਫਿਰ ਜੀਵਾਂ ਕੋਲ ਇੰਨੀ ਮਤ ਵੀ ਨਹੀਂ ਕਿ ਸੰਸਕ੍ਰਿਤ ਨੂੰ ਪੜ੍ਹ ਸਕਣ।
ਇਹ ਵਿਦ ਮਹਿਮਾ ਨਾਮ ਪਛਾਣ ਹੈ,
ਇਹ ਕਿਵੇਂ ਪਛਾਣਨਗੇ ਨਾਮ ਦੀ ਮਹਿਮਾ, ਜਿਹੜੀ ਉਹਨਾਂ ਗ੍ਰੰਥਾਂ ਵਿੱਚ ਲਿਖੀ, ਸਿਮਰਤੀਆਂ, ਵੇਦਾਂ, ਪੁਰਾਣਾਂ ਵਿੱਚ ਵੀ ਤਾਂ ਨਾਮ ਦੀ ਮਹਿਮਾ ਲਿਖੀ ਹੈ, ਜੇ ਸੰਸਕ੍ਰਿਤ ਪੜ੍ਹ ਸੁਣ ਨਾ ਸਕਣਗੇ ਤੇ ਕਿਵੇਂ ਜਾਣਨਗੇ।
ਤਾਂਤੇ ਸਤਿਗੁਰ ਸ਼੍ਰੀ ਮੁਖ ਬਾਣੀ,
ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖੋਂ ਅੰਮ੍ਰਿਤ ਬਾਣੀ ਉਚਾਰਨ ਕੀਤੀ।
ਰਚ ਦੇਨੀ ਲੋਕਨ ਗਤ ਦਾਨੀ,
ਜੀਵਾਂ ਨੂੰ ਮੁਕਤੀ ਦੇਣ ਵਾਲੀ ਆਪਣੀ ਤੁਰਕੀ ਬਾਣੀ, ਅਕਾਲੀ ਬਾਣੀ ਦੀ ਰਚਨਾ ਗੁਰਦੇਵ ਨੇ ਕੀਤੀ।
ਜਿਉ ਸਾਗਰ ਤੇ ਬਾਰਦ ਬਾਰੀ,
ਖਾਲਸਾ ਜੀ ਸਮੁੰਦਰ ਦਾ ਪਾਣੀ ਖਾਰਾ ਹੁੰਦਾ, ਉਹ ਕਿਸੇ ਦੇ ਕੰਮ ਨਹੀਂ ਆਉਂਦਾ।
ਪੀਵਤ ਹੈ ਹਿਤ ਪਰਉਪਕਾਰੀ,
ਤੇ ਜੇ ਉਹਨੂੰ ਕੋਈ ਪੀਵੇ ਤੇ ਉਹਦੇ ਸਰੀਰ ਦੇ ਉੱਤੇ ਭਿਆਨਕ ਰੋਗ ਦਸਤਾਰਕ ਲੱਗ ਜਾਂਦੇ ਹਨ।
ਖਾਰੋ ਹੁਤੋ ਮਧੁਰ ਸੋ ਕਰਕੇ,
ਪਰ ਉਸੇ ਖਾਰੇ ਪਾਣੀ ਨੂੰ ਜਦੋਂ ਬੱਦਲ ਵਰਸਦੇ ਹੈ, ਉੱਥੋਂ ਹੀ ਪਾਣੀ ਲੈ ਕੇ ਤੇ ਮਿੱਠਾ ਕਰਕੇ ਵਰਸਾਉਂਦੇ ਹੈ, ਉਹ ਪਰਉਪਕਾਰ ਕਰਦੇ ਹਨ।
ਵਰਖਾ ਵਹਿ ਸਭ ਦੇਸ਼ਨ ਫਿਰ ਕੇ,
ਸਾਰੇ ਦੇਸ਼ਾਂ ਵਿੱਚ ਫਿਰ ਕੇ ਬੱਦਲ ਉਹੀ ਪਾਣੀ ਵਰਸਾਉਂਦੇ ਹਨ।
ਜੀਵ ਜੰਤ ਤਬ ਹੀ ਸੁਖ ਪਾਹੀ,
ਉਦੋਂ ਜਿਤਨੇ ਜੀਵ ਜੰਤੂ ਨੇ ਬੱਦਲ ਦੇ ਉਸ ਪਾਣੀ ਨਾਲ ਸੁਖੀ ਹੁੰਦੇ ਨੇ।
ਸੰਕਟ ਅਪਨੋ ਦੇ ਨਸਾਹੀ,
ਉਹ ਆਪਣਾ ਸੰਕਟ ਦੂਰ ਕਰਦੇ ਹਨ।
ਤਿਉਂ ਜੋ ਵੇਦ ਪੁਰਾਨ ਮਹਾਨਾ,
ਇਹ ਤਾਂ ਜਿਹੜਾ ਪੁਰਾਣਾ ਗਿਆਨ ਸੀ ਵੇਦਾਂ ਸ਼ਾਸਤਰਾਂ ਵਿੱਚ,
ਅਪਾਰ ਸੇ ਸਿੰਧ ਸਮਾਨ,
ਉਹਨਾਂ ਨੂੰ ਕੱਲਾ ਬ੍ਰਾਹਮਣ ਪੜ੍ਹ ਸੁਣ ਸਕਦਾ ਜਾਂ ਛਤਰੀ ਪੜ੍ਹ ਸੁਣ ਸਕਦਾ, ਫਿਰ ਸਾਰੇ ਨਹੀਂ ਸੀ ਪੜ੍ਹ ਸੁਣ ਸਕਦੇ। ਉਹ ਜਿਹੜਾ ਖਾਰਾ ਹੀ ਸੀ ਆਮ ਕਰਕੇ ਸੰਸਾਰ ਦੇ ਲੋਕਾਂ ਦੇ ਕੰਮ ਨਹੀਂ ਸੀ ਆਉਂਦਾ।
ਖਾਰ ਪਨੋ ਤਿੰਨ ਮਹਿ ਕਠਿਨਾਈ,
ਉਹਦੇ ਚ ਜਿਹੜੀ ਕਠਿਨਾਈ ਸੀ ਉਹਨੂੰ ਪੜ੍ਹਨ ਸੁਣਨ ਦੇ ਵਿੱਚ, ਉਹਦਾ ਖਾਰਾਪਨ ਸੀ।
ਕਹੇ ਉਚਿਤ ਨਾ ਉਚਿਤ ਲਿਖਾਈ,
ਫਿਰ ਕਿਸੇ ਦੇ ਉਚਿਤ ਹੈ ਕਿਸੇ ਦੇ ਅਨੁਚਿਤ ਹੈ, ਵੀ ਸ਼ੂਦਰ ਤਾਂ ਵੇਖ ਵੀ ਨਹੀਂ ਸੀ ਸਕਦਾ, ਪੜ੍ਹਨਾ ਸੁਣਨਾ ਤਾਂ ਕਿਤੇ ਰਿਹਾ।
ਸਰਬ ਸਾਰ ਜੋ ਤਿਨ ਕੇ ਮਾਹੀ,
ਗੁਰਦੇਵ ਨੇ ਰੱਬ ਦਾ ਉਹ ਪਰਮ ਗਿਆਨ ਮੀਂਹ ਰੂਪ ਦੇ ਵਿੱਚ ਆ ਕੇ ਸੰਸਾਰ ਦੇ ਕੋਨੇ ਕੋਨੇ ਤੇ ਜਾ ਕੇ ਵਰਸਾਇਆ। ਚਾਹੇ ਕੋਈ ਸ਼ੂਦਰ ਹੈ, ਚਾਹੇ ਕੋਈ ਬ੍ਰਾਹਮਣ ਹੈ, ਚਾਹੇ ਛਤਰੀ ਹੈ ਤੇ ਚਾਹੇ ਵੈਸ਼ ਹੈ, ਸਾਰਿਆਂ ਲਈ ਸਰਬ ਸਾਂਝਾ ਉਪਦੇਸ਼ ਗੁਰੂ ਬਾਬਾ ਜੀ ਨੇ ਬਖਸ਼ਿਆ। ਸਭ ਨੂੰ ਸਾਂਝਾ ਉਪਦੇਸ਼ ਗਰੀਬ ਨਿਵਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤਾ।
ਗੁਰੂ ਘਨ ਰੂਪ ਲੀਨ ਸੁਗ੍ਰਾਹੀ,
ਗੁਰੂ ਸਾਹਿਬ ਘਨ ਰੂਪ ਹੋ ਕੇ ਬੱਦਲ ਰੂਪ ਹੋ ਕੇ ਸਾਰੇ ਪਾਸੇ ਬਾਣੀ ਦਾ ਮੀਂਹ ਵਰਸਾਇਆ।
ਸੁਗਮ ਕੀਨ ਸਭ ਦੇਸ਼ ਮਜਾਰੀ,
ਔਰ ਸੁਗਮ ਤਰੀਕੇ ਨਾਲ ਸਰਬ ਥਾਵਾਂ ਤੇ ਆਪਣੀ ਬਾਣੀ ਪਹੁੰਚਾਈ।
ਸਭ ਕੇ ਉਚਿਤ ਜੇ ਹੈ ਨਰ ਨਾਰੀ,
ਜਿਤਨੇ ਨਰ ਨੇ ਚਾਹੇ ਨਾਰੀਆਂ ਨੇ, ਹਰ ਇੱਕ ਪ੍ਰਾਣੀ ਮਾਤਰ ਲਈ ਸਤਿਗੁਰਾਂ ਦੀ ਬਾਣੀ ਉਚਿਤ ਹੈ, ਹਰ ਕੋਈ ਪੜ੍ਹ ਸਕਦਾ। ਇਹ ਨਹੀਂ ਵੀ ਕੱਲਾ ਬ੍ਰਾਹਮਣ ਪੜ੍ਹ ਸਕਦਾ ਜਾਂ ਕੱਲਾ ਸਿੱਖ ਪੜ੍ਹ ਸਕਦਾ। ਮਹਾਰਾਜ ਜੀ ਦੀ ਬਾਣੀ ਭਾਵੇਂ ਕੋਈ ਇਸਤਰੀ ਪੜ੍ਹੇ, ਭਾਵੇਂ ਕੋਈ ਪੁਰਖ ਪੜ੍ਹੇ, ਭਾਵੇਂ ਕੋਈ ਮੁਸਲਮਾਨ ਪੜ੍ਹੇ ਤੇ ਭਾਵੇਂ ਕੋਈ ਹਿੰਦੂ ਪੜ੍ਹੇ, ਸਤਿਗੁਰਾਂ ਦੀ ਬਾਣੀ ਸਾਰਿਆਂ ਦੇ ਪੜ੍ਹਨ ਵਾਸਤੇ ਹੈ। ਕੋਈ ਵੀ ਪੜ੍ਹ ਸਕਦਾ, ਕੋਈ ਵੀ ਸੁਣ ਸਕਦਾ।
ਰਾਏ ਕੇ ਰੰਗ ਉੱਚ ਕੇ ਨੀਚਾ,
ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਰੰਕ ਹੈ, ਤੇ ਭਾਵੇਂ ਕੋਈ ਉੱਚਾ ਹੈ ਤੇ ਭਾਵੇਂ ਕੋਈ ਨੀਚ ਕਿਹਾ ਜਾਂਦਾ ਸਮਾਜ ਵਿੱਚ, ਸਾਰੇ ਸਤਿਗੁਰਾਂ ਦੀ ਬਾਣੀ ਪੜ੍ਹ ਸਕਦੇ ਹਨ, ਸੁਣ ਸਕਦੇ ਹਨ।
ਪੜ੍ਹੇ ਕਮਾਏ ਤਰੇ ਜਗ ਵਿੱਚ,
ਜਿਹੜਾ ਪੜ੍ਹੇਗਾ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ, ਜਿਹੜਾ ਕਮਾਵੇਗਾ ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਏਗਾ।
ਸਤਿ ਸ੍ਰੀ ਅਕਾਲ।
ਹੁਣ ਜਦੋਂ ਇਹ ਸ਼ਬਦ ਕਿਹਾ ਨਾ ਵੀ ਜਿਹੜਾ ਵੀ ਪੜ੍ਹੇਗਾ, ਜਿਹੜਾ ਵੀ ਸੁਣੇਗਾ, ਕਮਾਵੇਗਾ, ਹੁਣ ਉਹ ਕੋਈ ਵੀ ਹੋਵੇ, ਕਿਸੇ ਖਿੱਤੇ ਦਾ ਰਹਿਣ ਵਾਲਾ ਹੋਵੇ, ਕਿਸੇ ਦੇਸ਼ ਦਾ ਵਾਸੀ ਹੋਵੇ, ਕਿਸੇ ਵਰਣ ਦਾ, ਕਿਸੇ ਜਾਤੀ ਦਾ, ਕਿਸੇ ਵੀ ਧਰਮ ਦਾ ਹੋਵੇ, ਜਿਹੜਾ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਸੁਣ ਕੇ ਕਮਾਵੇਗਾ, ਉਹਦਾ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋਵੇਗਾ, ਇਹ ਸੁਨਿਸ਼ਚਿਤ ਹੈ। ਇਹਦੇ ਚ ਕੋਈ ਸੰਸਾ, ਕੋਈ ਦੋ ਰਾਏ ਨਹੀਂ।
ਕਹਿ ਬਾਲਾ ਸੁਣੀਏ ਸਭ ਸਰੋਤਾ,
ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ, ਹੇ ਸਰੋਤਾ ਜਨੋ ਸੁਣੋ ਜੀ,
ਇੱਕ ਨਾਮ ਤੇ ਮੁਕਤ ਉਦੋਤਾ,
ਇੱਕ ਪਰਮੇਸ਼ਰ ਦਾ ਨਾਮ ਹੀ ਹੈ ਜਿਹਦੇ ਨਾਲ ਜੀਵ ਸੰਸਾਰ ਵਿੱਚ ਮੁਕਤ ਹੁੰਦਾ ਹੈ, ਹਰੀ ਦਾ ਨਾਮ ਹੀ ਸੰਸਾਰ ਚ ਪ੍ਰਗਟ ਹੈ।
ਹਉ ਮੈਂ ਤਜ ਸਿਮਰੋ ਲਿਵ ਲਾਈ,
ਇਸ ਕਰਕੇ ਹਉ ਮੈਂ ਨੂੰ ਛੱਡ ਕੇ ਨਾਮ ਜਪੋ ਲਿਵ ਲਾ ਕੇ, ਹਉ ਮੈਂ ਨੂੰ ਛੱਡ ਕੇ ਲਿਵ ਲਾ ਕੇ ਜਪੋ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਹਉ ਮੈਂ ਤਜ ਸਿਮਰੋ ਲਿਵ ਲਾਈ, ਹਉ ਮੈਂ ਨੂੰ ਛੱਡ ਕੇ, ਭਾਈ ਬਾਲਾ ਜੀ ਕਹਿ ਰਹੇ ਨੇ ਕਿ ਹੰਕਾਰ ਨੂੰ ਹਉਮੈ ਨੂੰ ਛੱਡ ਕੇ ਪਰਮੇਸ਼ਰ ਦਾ ਨਾਮ ਜਪੋ, ਲਿਵ ਲਾ ਕੇ ਸੁਰਤ ਨੂੰ ਇਕਾਗਰ ਕਰਕੇ, ਤੇ ਨਾਮ ਜਪਦਿਆਂ ਜਪਦਿਆਂ ਹੀ ਸੁਰਤ ਇਕਾਗਰ ਹੋਣੀ ਹੈ, ਹੋਰ ਕੋਈ ਤਰੀਕਾ ਵੀ ਨਹੀਂ ਸੁਰਤੀ ਨੂੰ ਇਕਾਗਰ ਕਰਨ ਦਾ। ਕੇਵਲ ਨਾਮ ਸਿਮਰਨ ਹੈ ਜਿਹਦੇ ਦੁਆਰਾ ਸੁਰਤ ਨੇ ਇਕਾਗਰ ਹੋਣਾ ਹੈ। ਇਸ ਕਰਕੇ ਕਹਿੰਦੇ ਸੁਰਤ ਇਕਾਗਰ ਕਰੋ, ਨਾਮ ਜਪੋ,
ਜਗ ਬੰਧਨ ਤੇ ਦੇ ਚੜਾਈ।
ਜਦੋਂ ਨਾਮ ਜਪਦਿਆਂ ਜਪਦਿਆਂ ਸੁਰਤ ਪੂਰਨ ਤੌਰ ਤੇ ਇਕਾਗਰ ਹੋ ਕੇ ਨਿਜ ਰੂਪ ਚ ਮਿਲੇਗੀ ਨਾ, ਉੱਥੇ ਜਾ ਕੇ ਮਿਲ ਕੇ ਫਿਰ ਜਗਤ ਦੇ ਬੰਧਨਾਂ ਤੋਂ ਤੁਸੀਂ ਛੁੱਟ ਜਾਓਗੇ। ਨਾਮ ਹੀ ਹੈ ਜਿਹਨੇ ਤੁਹਾਨੂੰ ਜਗਤ ਦੇ ਬੰਧਨਾਂ ਤੋਂ ਮੁਕਤ ਕਰਨਾ। ਬਿਨਾਂ ਪਰਮੇਸ਼ਰ ਦੇ ਨਾਮ ਤੋਂ ਜਗਤ ਦੇ ਬੰਧਨ ਨਹੀਂ ਕੱਟੇ ਜਾਣੇ।
ਜੈ ਹੋ ਮੈਂ ਤਹਿ ਨਾਮ ਨਾ ਬਸਈ।
ਨਾਲੇ ਵੀ ਕਿਹਾ ਭਾਈ ਬਾਲਾ ਜੀ, ਕਹਿੰਦੇ ਜਿੱਥੇ ਹੋ ਮੈਂ ਹੋਵੇ ਉੱਥੇ ਨਾਮ ਨਹੀਂ ਵਸਦਾ। ਅਸੀਂ ਕਹਿੰਦੇ ਜੀ ਸਾਡੇ ਕੋਲੋਂ ਨਾਮ ਜਪਿਆ ਨਹੀਂ ਜਾਂਦਾ, ਜਪਿਆ ਕਿਵੇਂ ਜਾਵੇਗਾ ਜੇ ਹਿਰਦੇ ਚ ਹੈਂਕੜ ਹੋ ਮੈਂ ਭਰੀ ਬੈਠੇ ਆ। ਜੇ ਪਹਿਲਾਂ ਹੀ ਭਰਿਆ ਹੋਇਆ ਉੱਥੇ ਖਾਲੀ ਹੈ ਹੀ ਨਹੀਂ ਕੁਝ, ਤੇ ਨਾਮ ਕਿੱਥੇ ਪੈਣਾ। ਜੇ ਨਾਮ ਪਾਉਣਾ ਹਿਰਦੇ ਵਿੱਚ, ਪਹਿਲਾਂ ਇਹਦੇ ਚੋਂ ਹਉਮੈ ਕੱਢਣੀ ਪੈਣੀ ਹੈ। ਹਉਮੈ ਤੋਂ ਰਹਿ ਧੋ ਕੇ ਖਾਲੀ ਹੋਵੇਗਾ, ਫਿਰ ਇਹਦੇ ਚ ਨਾਮ ਰੂਪੀ ਜਲ ਟਿਕਣਾ। ਜਿੱਥੇ ਨਿਵਾਣ ਹੋਵੇ ਪਾਣੀ ਉੱਥੇ ਟਿਕਦਾ ਨਾ। ਭਾਈ ਬਾਲਾ ਜੀ ਕਹਿੰਦੇ ਹਉਮੈ ਜਿੱਥੇ ਹੋ ਜੈ ਹਉਮੈ ਤਹਿ ਨਾਮ ਨਾ ਬਸਈ। ਜਿੱਥੇ ਹਉਮੈ ਉੱਥੇ ਨਾਮ ਨਹੀਂ ਬਸਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਪਾਤਸ਼ਾਹ ਦੇ ਬਚਨ ਨੇ ਕਿ ਹਉਮੈ ਦਾ ਨਾਮ ਨਾਲ ਵਿਰੋਧ ਹੈ। ਜਿੱਥੇ ਹਉਮੈ ਹੋਵੇਗੀ ਉੱਥੇ ਨਾਮ ਵਸਣਾ ਹੀ ਨਹੀਂ। ਇਸ ਕਰਕੇ ਪਹਿਲਾਂ ਹਉਮੈ ਨੂੰ ਛੱਡਣਾ ਹੈ।
ਨਾਮ ਤੈ ਹਉਮੈ ਨਵਈ।
ਜਿੱਥੇ ਨਾਮ ਹੈ ਉੱਥੋਂ ਹਉਮੈ ਨੱਸ ਜਾਂਦੀ ਹੈ। ਜਹਾਂ ਨਾਮ ਤੈ ਹਉਮੈ ਨਸਈ, ਜਿੱਥੇ ਨਾਮ ਉੱਥੇ ਹਉਮੈ ਚਲੀ ਜਾਂਦੀ ਹੈ। ਜਿੱਥੇ ਹਉਮੈ ਹੋਵੇ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ। ਹਾਂਜੀ,
ਕਹੀ ਨਾ ਜਾਣੋ ਇਹ ਮਮ ਬਾਣੀ।
ਭਾਈ ਬਾਲਾ ਜੀ ਕਹਿੰਦੇ ਜਿਹੜੇ ਬਚਨ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਨਾ ਸਮਝਿਓ ਕਿ ਭਾਈ ਬਾਲਾ ਜੀ ਕਹਿ ਰਹੇ ਨੇ। ਭਾਈ ਬਾਲਾ ਜੀ ਨਾਲੇ ਵੀ ਕਹਿੰਦੇ ਹਦਾਇਤ ਕਰਦੇ ਨੇ, ਕਹਿੰਦੇ ਜਿਹੜੇ ਬਚਨ ਮੈਂ ਤੁਹਾਨੂੰ ਕਹੇ ਨੇ ਮੇਰੇ ਨਾ ਸਮਝਿਓ।
ਪਾਖੀ ਸ਼੍ਰੀ ਸਤ ਗੁਰੂ ਗਤ ਦਾਨੀ।
ਇਹ ਬਚਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਕਹੇ ਨੇ, ਉਹਨਾਂ ਮੈਨੂੰ ਕਹੇ ਸੀ, ਸੁਣ ਕੇ ਮੈਂ ਅੱਗੇ ਤੁਹਾਨੂੰ ਕਹਿ ਦਿੱਤੇ ਹੈ। ਇਸ ਕਰਕੇ ਇਹ ਜਾਣੋ ਕਿ ਇਹ ਬਚਨ ਗੁਰੂ ਬਾਬਾ ਜੀ ਮੁਕਤੀ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਇਹ ਉਹਨਾਂ ਨੇ ਕਹੇ ਹਨ।
ਦੋਹਰਾ ਸ਼੍ਰੀ ਗੁਰੂ ਪਬ ਗਿਰੇ ਓਟ ਮਮ ਛੋਟੇ ਕਬੋ ਨਾ ਭੂਲ।
ਮਹਾਕਵੀ ਜੀ ਮੰਗਲ ਕਰਦੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦਾ, ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਨੇ ਮੇਰੇ ਲਈ ਪਹਾੜ ਵਰਗੀ ਓਟ ਨੇ। ਜਿਵੇਂ ਪਹਾੜ ਦਾ ਆਸਰਾ ਹੁੰਦਾ ਨਾ, ਹਨੇਰੀ ਚੱਲਦੀ ਹੋਵੇ ਤੇ ਪਹਾੜ ਦੀ ਜੜ ਚ ਖਲੋ ਜੋ, ਕਿੱਡਾ ਵੱਡਾ ਆਸਰਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਮੇਰੇ ਵਾਸਤੇ ਪਹਾੜ ਵਾਂਗੂ ਨੇ, ਛੋਡੋ ਕਭੂ ਨਾ ਭੂਲ। ਮੈਂ ਭੁੱਲ ਕੇ ਵੀ ਗੁਰੂ ਨਾਨਕ ਸਾਹਿਬ ਦੇ ਚਰਨ ਨਾ ਛੱਡਾਂਗਾ, ਭੁੱਲ ਕੇ ਵੀ ਸਤਿਗੁਰਾਂ ਦੇ ਚਰਨ ਨਹੀਂ ਛੱਡਾਂਗਾ, ਨਹੀਂ ਤਿਆਗਾਂਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਮੇਰੇ ਵਾਸਤੇ ਪਹਾੜ ਦੀ ਓਟ ਹਨ, ਪਹਾੜ ਵਰਗਾ ਆਸਰਾ ਹਨ।
ਬਿਗਨ ਜੇ ਪਵਨ ਸਮਾਨ ਹੈ ਤਾਂ ਕੋ ਡਰ ਨਹਿ ਮੂਲ।
ਜਿਹੜਾ ਪਹਾੜ ਦੀ ਜੜ ਚ ਖਲੋਤਾ ਹੋਵੇ ਤੇ ਹਨੇਰੀ ਜਿੰਨੀ ਮਰਜ਼ੀ ਚੱਲੇ ਉਹਨੂੰ ਕੋਈ ਡਰ ਨਹੀਂ, ਕਿਉਂਕਿ ਪਹਾੜ ਦੇ ਪਛਲੇ ਪਾਸੋਂ ਹਵਾ ਚੱਲੇ ਹਨੇਰੀ ਪਹਾੜ ਥੋੜੀ ਉਡਾ ਸਕਦੀ ਹੈ। ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨ ਮੇਰੇ ਵਾਂਗ ਮੇਰੇ ਵਾਸਤੇ ਪਹਾੜ ਜੈਸੀ ਓਟ ਨੇ, ਔਰ ਆ ਜਿਹੜੇ ਸੰਸਾਰ ਦੇ ਵਿਘਨ ਵਿਕਾਰ ਨੇ ਇਹ ਹਨੇਰੀ ਵਾਂਗੂ ਨੇ। ਕਹਿੰਦੇ ਮੇਰਾ ਕੱਖ ਨਹੀਂ ਵਿਗਾੜ ਸਕਦੇ, ਕਿਉਂਕਿ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਓਟ ਲਈ ਹੋਈ ਹੈ। ਆ ਜਿਹੜੇ ਵਿਘਨ ਨੇ ਇਹ ਹਵਾ ਦੇ ਸਮਾਨ ਨੇ, ਇਹ ਮੇਰਾ ਕੁਝ ਨਹੀਂ ਵਿਗਾੜ ਸਕਦੇ, ਮੈਨੂੰ ਇਹਨਾਂ ਦਾ ਡਰ ਹੀ ਨਹੀਂ ਮੂਲੋਂ ਹੀ, ਕਿਉਂਕਿ ਸਤਿਗੁਰੂ ਜੀ ਦੇ ਚਰਨਾਂ ਦੀ ਓਟ ਹੈ ਮੈਨੂੰ।
ਸ਼੍ਰੀ ਬਾਲਾ ਸੰਧੂ ਵਾਚ।
ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਹਨ।
ਚੌਪਈ कह बाला श्री अंगद सुनिए।
भाई साहब भाई बाला जी कथा सुनाउंदे, हे गुरु अंगद देव साहब जी महाराज जी सुनो।
गुरु इतिहास सर्व शुभ गुनिए,
सतगुरु जी दा पवित्र इतिहास सुनो, सारे गुणा दे सहत है गुरु का इतिहास।
नारद सो मिल कर ते काला,
नारद मुनि नु मिल के नारद नु कृतार्थ करके
आगे गवने दीन दयाला,
दीना ते दया करन वाले सतगुरु जी ਇਥੋਂ ਅੱਗੇ ਚੱਲ ਪਏ।
ਸਿੰਧ ਵਿਖੇ ਟਾਪੂ ਇੱਕ ਆਵਾ,
ਸਮੁੰਦਰ ਵਿੱਚ ਚਲਦਿਆਂ ਚਲਦਿਆਂ ਇੱਕ ਟਾਪੂ ਆਇਆ ਹੈ,
ਦੇਸ਼ ਬਸੀਹਰ ਜਾਂ ਕੋ ਨਾਵਾ,
ਇਹਨੂੰ ਕਹਿੰਦੇ ਆ ਬਸੀਹਰ ਦੇਸ਼। ਬਸੀਹਰ ਦੇਸ਼ ਅੱਜ ਕੱਲ ਜਿਹਨੂੰ ਮਣੀਪੁਰ ਦੀ ਸਟੇਟ ਕਹਿੰਦੇ ਹੈ, ਅਸਾਮ ਤੋਂ ਪਰੇ ਜਾ ਕੇ, ਉਹ ਮਣੀਪੁਰ ਦੀ ਜਿਹੜੀ ਸਟੇਟ ਹੈ ਉਹਨੂੰ ਬਸੀਹਰਪੁਰ ਵੀ ਲਿਖਿਆ ਹੋਇਆ ਹੈ ਇਤਿਹਾਸ ਵਿੱਚ। ਅਸੀਮ ਫਲ ਵੀ ਉਹਨੂੰ ਕਹਿ ਦਿੰਦੇ ਹਨ, ਅਸੀਮ ਫਲ। ਤੋਂ ਬਸੀਹਰਪੁਰ ਨਗਰ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਦੇਸ਼ ਵਿੱਚ ਗਏ।
ਇੱਕ ਸੁੰਦਰ ਤਹਿ ਨਗਰ ਬਿਰਾਜਾ,
ਉੱਥੇ ਇੱਕ ਬੜਾ ਸੁੰਦਰ ਨਗਰ ਹੈ ਸਤਿਗੁਰੂ ਜੀ, ਉਹ ਨਗਰ ਵੇਖਿਆ।
ਜਹੋ ਦਿਸ ਜਿਸ ਕੇ ਉਪਵਨ ਛਾਜਾ,
ਉਹਦੇ ਚਾਰੇ ਪਾਸੇ ਬੜਾ ਸੋਹਣਾ ਬਾਗ ਹੈ, ਬੜਾ ਸੋਹਣਾ ਬਗੀਚਾ। ਨਗਰ ਬੜਾ ਸੁੰਦਰ ਹੈ ਤੇ ਨਗਰ ਦੇ ਚਾਰੇ ਪਾਸੇ ਬੜਾ ਸੁੰਦਰ ਬਾਗ ਬਗੀਚਾ ਹੈ।
ਬਣਿਓ ਸੁਗਿਰ ਦੇ ਦੁਰ ਗਯੋ ਤੰਗਾ,
ਔਰ ਉਹਦੇ ਚਾਰੇ ਪਾਸੇ ਬੜਾ ਉੱਚਾ ਕਿਲਾ ਬਣਿਆ ਹੋਇਆ।
ਕਨ ਰੋ ਕਨ ਹਿਤ ਮਨੋ ਉਮੰਗਾ,
ਕਹਿੰਦੇ ਇਤਨਾ ਉੱਚਾ ਕਿਲਾ ਹੈ, ਮਾਨੋ ਬੱਦਲਾਂ ਨਾਲ ਜਿੱਦ ਕਰਦਾ ਹੋਵੇ ਵੀ ਬੱਦਲੋ ਤੁਸੀਂ ਉੱਚੇ ਹੋ, ਮੈਂ ਤੁਹਾਡੇ ਤੋਂ ਵੀ ਉੱਚਾ। ਉਹ ਜਿੱਦ ਕਰਦਾ ਹੋਵੇ ਉਹ ਕਿਲੇ ਦੀਆਂ ਕੰਧਾਂ ਇੰਨੀਆਂ ਉੱਚੀਆਂ ਨੇ।
ਸੁਧਰ ਸੈਨ ਤਹਿ ਹੁਤੋ ਨਿਰਪਾਲਾ,
ਇਸ ਨਗਰ ਦਾ ਰਾਜਾ ਹੈ, ਉਸ ਰਾਜੇ ਦਾ ਨਾਮ ਹੈ ਰਾਜਾ ਸੁਧਰ ਸੈਨ। ਸੁਧਰ ਸੈਨ ਰਾਜਾ ਬੜਾ ਧਰਮੀ ਰਾਜਾ ਹੈ।
ਕਰਤ ਰਾਜ ਤੇ ਦੇਸ਼ ਬਿਸਾਲਾ,
ਉਹ ਇਸ ਦੇਸ਼ ਵਿੱਚ ਰਾਜ ਕਰਦਾ ਹੈ, ਇਸ ਨਗਰ ਦੇ ਵਿੱਚ ਰਾਜ ਕਰਦਾ ਹੈ।
ਪੁਰ ਕੇ ਵਹਿਰ ਥਾਨ ਰਮਣੀਕਾ,
ਨਗਰ ਤੋਂ ਬਾਰ ਬਾਰ ਇੱਕ ਸੁੰਦਰ ਰਮਣੀਕ ਜਗ੍ਹਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੇਖੀ।
ਵੈਸੇ ਤਹਿ ਬੇਦੀ ਕੁਲ ਟੀਕਾ,
ਬੇਦੀਆਂ ਦੀ ਕੁਲ ਦੇ ਟੀਕਾ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਜੀ ਬੈਠ ਗਏ।
ਸਾਬਤੀ ਇੱਕ ਭੀ ਪੁਨ ਸਾਰਾ,
ਇੱਕ ਰਾਤ ਸਤਿਗੁਰੂ ਜੀ ਨੇ ਬਤੀਤ ਕੀਤੀ ਤੇ ਅਗਲਾ ਦਿਨ ਚੜਿਆ।
ਮਰਦਾਨੇ ਬਚਨ ਉਚਾਰਾ,
ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਜਦੋਂ ਦਿਨ ਚੜਿਆ ਤੇ ਗੁਰਦੇਵ ਜੀ ਨੂੰ ਕਹਿਣ ਲੱਗੇ,
ਆਇਸ ਦੇਹੋ ਨਗਰ ਮਹਿ ਜਾਵੋ।
ਮਹਾਰਾਜ ਜੀ ਰਾਤ ਦੇ ਬੈਠੇ ਆ ਇੱਥੇ ਆ ਕੇ ਤੇ ਪ੍ਰਸ਼ਾਦਾ ਨਹੀਂ ਛਕਿਆ, ਜੇ ਆ ਗਿਆ ਦਿਓ ਤੇ ਨਗਰ ਬੜਾ ਸੋਹਣਾ, ਮੈਂ ਜਾ ਕੇ ਪ੍ਰਸ਼ਾਦਾ ਛਕ ਲਵਾਂ।
ਜਾਚ ਕਿਸੂ ਤੇ ਭੋਜਨ ਖਾਵੋ,
ਕਿਸੇ ਕੋਲੋਂ ਮੰਗ ਕੇ ਭੋਜਨ ਛਕ ਲਵਾਂ।
ਬਿਗਸੇ ਸ਼੍ਰੀ ਮੁਖ ਮੁਝ ਸੋ ਕਹਿਹੀ,
ਸਤਿਗੁਰੂ ਜੀ ਨਾ ਹੱਸ ਪਏ ਤੇ ਹੱਸ ਕੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ,
ਕਿਆ ਮਰਦਾਨਾ ਪਾਖਤ ਐਹੀ।
ਮਹਾਰਾਜ ਜੀ ਕਹਿੰਦੇ ਬਾਲਿਆ ਮਰਦਾਨਾ ਕੀ ਕਹਿੰਦਾ ਭਲਾ। ਸਤਿਗੁਰੂ ਜੀ ਹੱਸ ਕੇ ਨਾ ਕਹਿੰਦੇ ਬਾਲਿਆ ਮਰਦਾਨਾ ਕੀ ਕਹਿੰਦਾ।
ਮੈਂ ਬੋਲਿਓ ਇਹ ਜਨਮ ਸੁਭਾਓ,
ਭਾਈ ਬਾਲਾ ਜੀ ਕਹਿੰਦੇ ਮੈਂ ਅੱਗੋਂ ਬੇਨਤੀ ਕੀਤੀ, ਮਹਾਰਾਜ ਇਹਦਾ ਸੁਭਾਅ ਹੀ ਜਨਮ ਤੋਂ ਏਦਾਂ ਦਾ, ਪਿੱਛੇ ਜਦੋਂ ਕਿਹਾ ਸੀ ਇਹਨੇ ਮਹਾਰਾਜ ਮੈਂ ਜਾ ਕੇ ਛਕਾਵਾਂ ਭੋਜਨ ਭੇਡੂ ਬਣਿਆ ਸੀ ਮਹਾਰਾਜ, ਉਸ ਤੋਂ ਬਾਅਦ ਵਾਹਵਾ ਮਹੀਨੇ ਲੰਘ ਗਏ, ਅੱਜ ਫੇਰ ਇਹਨੂੰ ਯਾਦ ਆ ਗਈ ਉਹੀ ਗੱਲ, ਭੁੱਲ ਗਿਆ ਜਾਪਦਾ ਮੇਂਢਾ ਬਣਿਆ ਸੀ। ਤੇ ਸਤਿਗੁਰੂ ਜੀ ਇਹਦਾ ਸੁਭਾਅ ਹੀ ਹੈ, ਇਹਦਾ ਜਨਮ ਸੰਸਕਾਰ ਹੀ ਏਦਾਂ ਦਾ।
ਮਿਟਹਿ ਨ ਕੀਜੈ ਕੋਟ ਉਪਾਓ,
ਜਿੰਨੇ ਮਰਜ਼ੀ ਉਪਾ ਕਰ ਲੋ, ਜਿਹੜੇ ਜਨਮ ਤੋਂ ਸੰਸਕਾਰ ਬਣ ਜਾਂਦੇ ਉਹ ਮਿਟਦੇ ਨਹੀਂ ਹਨ, ਜਿਹੜੇ ਜਨਮ ਤੋਂ ਸੰਸਕਾਰ ਬਣ ਜਾਂਦੇ ਉਹ ਮਿਟਣੇ ਔਖੇ ਹੁੰਦੇ ਨੇ, ਜਿਹਨੂੰ ਆਪਾਂ ਸੁਭਾਅ ਨਹੀਂ ਕਹਿ ਦਿੰਦੇ, ਆਦਤ ਬਣ ਜਾਣੀ, ਉਹ ਜਿਹੜੀ ਮਹਾਰਾਜ ਜੀ ਬਣ ਜਾਂਦੀ ਹੈ ਜਨਮ ਤੋਂ ਓਦਾਂ ਹੀ ਰਹਿੰਦੀ ਹੈ।
ਸ਼੍ਰੀ ਮੁਖ ਭਨ ਹੈ ਸੁਣੋ ਮਰਦਾਨਾ,
ਸੁਣ ਕੇ ਸਤਿਗੁਰੂ ਜੀ ਬੋਲੇ ਕਹਿੰਦੇ ਮਰਦਾਨਿਆ ਸੁਣ,
ਕਿਹਤੇ ਜਾਚ ਭੋਜਨ ਖਾਨਾ।
ਮਹਾਰਾਜ ਜੀ ਕਹਿੰਦੇ ਤੂੰ ਨਗਰ ਚ ਚੱਲਿਆ ਤੇ ਮੰਗੇਗਾ ਕਿਹਦੇ ਕੋਲੋਂ ਭੋਜਨ, ਇੱਥੇ ਜਾ ਕੇ ਕਿਹਦੇ ਕੋਲੋਂ ਮੰਗ ਕੇ ਖਾਏਗਾ।
ਦੋਹਰਾ ਜੇ ਟਿਕ ਕਰ ਹੋਰ ਜਾਏ ਨੇ ਜੇ ਜਾਂ ਚੋ ਤੇ ਟਿਕ ਜਾਏ।
ਮਹਾਰਾਜ ਮੇਰਾ ਕਿਹੜਾ ਕੋਈ ਇੱਥੇ ਜਾਣ ਪਛਾਣ ਵਾਲਾ, ਸਤਿਗੁਰੂ ਜੀ ਜਿਹਦੇ ਕੋਲ ਆ ਗਿਆ ਕਰੋਗੇ ਮੈਂ ਟੁਰ ਜਾਣਾ, ਮੈਨੂੰ ਤਾਂ ਪਤਾ ਨੀ, ਇੱਥੇ ਤੁਸੀਂ ਤਾਂ ਜਾਣਦੇ ਹੋ ਸਾਰੀ ਧਰਤੀ ਤੁਹਾਡੀ ਬਣਾਈ ਹੈ, ਸਾਰੇ ਜੀਵ ਤੁਹਾਡੇ ਬਣਾਏ ਹੋਏ ਨੇ ਮਹਾਰਾਜ, ਮੈਨੂੰ ਤਾਂ ਪਤਾ ਨੀ ਵੀ ਕਿਹਦੇ ਕੋਲੇ ਜਾਣਾ। जेदे कोड तुसी आग्या करोगे चला जावांगा।
नहको मेली मम एहा सुन श्री गुरु अलाए।
महाराज जी मेरा ता इत्थे कोई बेली नहीं रहिंदा, मेरा इत्थे कोई मित्र नहीं रहिंदा। महाराज जी तुसी कृपा करके दसो, जेदे कोड कहोगे ओदे कोड मैं चला जावांगा। सतगुरु जी कहन लगे मरदाने इस नगर विच एक भाई पाखर नाम दा तरखान वीर है, ओदा एक पुत्र है भाई झंडा बाढ़ी, ओदे घर चला जा। गरीबन बाग साहब सच्चे पातशाह जी की आग्या लैके भाई मरदाना जी जिवें नगर च गए है, वह कथा आप जी अगलिया प्रसंगा में सरवण करोगे।